905-826-2919.
सुन रहे हैं साज़ो आवाज़ ब्रॉडकास्टिंग 770 AM रेडियो डायल पर. अगर
मैनेजमेंट सॉल्यूशंस प्रोवाइडर, ऑल ऑफ आवर इक्विपमेंट इज GPS ट्रैप्ड, इनेबलिंग एक्सपेडिशियस शिपमेंट अपडेट्स 24/7 365 for a robust leading transportation partner for supply chain needs. Choose worldwide today.
मैं मयंक भटनागर from GNE Mortgages. मैं आपको सारे प्रकार की फाइनेंसिंग या मॉर्गेजेस में मदद कर सकता हूँ. फर्स्ट मॉर्गेज हो, सेकेंड मॉर्गेज हो, रीफाइनेंस, डेट कंसोलिडेशन या हाई रिस्क मॉर्गेजेस. GTA में बेस्ट रेट्स के लिए मुझे कॉन्टेक्ट करें 647-702-2023.
हो जे एजेड ड्राइवर तो अनु है लगातार कम ते वधिया पेमेंट दी पाल ता डेकार लॉजिस्टिक दे रहा है ज्यादा कम दे मौके ते वधिया पे पैकेज खूबसूरत माहौल विच कंपीटेटिव सैलरी ते इंश्योरेंस भी नाल स्टेबिलिटी अते वधिया माहौल विच कम करन दा मौका. वधेरे जानकारी ले डेकार लॉजिस्टिक नु कॉल करो 437-242-3158.
Stargate Logistics, one of the fastest growing companies in North America, hiring AZ drivers. Tusi kam di paal vich ho, the Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992, 905-564-9292. Stargate Logistics.
CWC Immigration is one of the largest immigration companies and they char office Canada ch ne te 12 India ch. Main Mr. Kheran nu personally janda, main unna de office vi gaya te unna de clients nu vi milya. Mainu lagda hai ke oh they believe in quality and they are dedicated to providing competent services to the clients.
Sitariyan di pasand thodi sariyan di pasand CWC Immigration. Express entry, work permit, family sponsorship, immigration appeals, immigration de har masle da hal. CWC Immigration 905-670-4444.
IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history, convenient geofencing and stunning graphical user interface. SwissText, a system to transport dispatching events to drivers directly from customers' own software in the form of precise text messages. IIM Swisscorp. We make tracking easy.
Auto, home, commercial. Insurance de har masle da hal, Dharminder Barad. Car, truck. Ya trailer di insurance de vadiya rate lain layi. Registered broker Dharminder Barad nal sampark karo. 2355 Derry Road East, Unit 4, Mississauga, Ontario. 905-915-5133. Insurance de har masle da hal, Dharminder Barad. 905-915-5133.
ਜਿੰਨਾ ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 770 AM ਡਾਲ ਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ 7 ਵਜੇ ਤੋਂ ਲੈ ਕੇ 8 ਵਜੇ ਤੱਕ ਪ੍ਰੋਗਰਾਮ ਚੱਲਣਾ ਵੱਖ ਵੱਖ ਪ੍ਰੋਗਰਾਮ ਚੱਲਦੇ ਹਨ ਸਵੇਰ ਤੋਂ ਸ਼ਾਮ ਤੱਕ 770 AM ਡਾਲ ਤੇ ਵੱਖਰੇ ਵੱਖਰੇ ਹੋਸਟ ਬੈਠਦੇ ਹਨ ਅਤੇ ਨੰਬਰ ਵੀ ਕਈ ਵਾਰੀ ਸਟੂਡੀਓ ਦੇ ਵੱਖਰੇ ਵੱਖਰੇ ਹੁੰਦੇ ਹਨ ਸਾਡਾ ਨੰਬਰ ਹੈਗਾ 416-837-1515 416-837-1515 ਸਾਡੇ ਸਟੂਡੀਓ ਦਾ ਨੰਬਰ ਹੈਗਾ ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ 416-451-2222 'ਤੇ ਸੰਪਰਕ ਕਰ ਸਕਦੇ ਹੋ ਮੰਗਲਵਾਰ ਦਾ ਦਿਨ ਆ ਮਈ ਮਹੀਨੇ ਦੀ 31 ਤਰੀਕ 2022 ਦੇ ਵਿੱਚ ਤੁਹਾਡਾ ਵੈਲਕਮ ਕਰਦੇ ਹਾਂ ਸੂਰਜ ਦੇਵਤਾ ਜੀ 5:49 ਦੇ ਬਾਹਰ ਆਏ ਸੀ ਛੁੱਪ ਜਾਣਗੇ 8:51 ਅਤੇ 15 ਘੰਟੇ 12 ਮਿੰਟ ਡੇ ਲਾਈਟ ਰਹੇਗੀ ਵਧੀਆ ਮੌਸਮ ਆ ਗਰਮੀਆਂ ਦਾ ਸੋ ਗਰਮੀਆਂ ਆ ਗਈਆਂ ਹਨ ਅਤੇ ਇਹਨੂੰ ਫੁੱਲ ਇੰਜੋਏ ਕਰਿਓ ਕਾਫੀ ਸਾਰੀਆਂ ਖਬਰਾਂ ਲੈ ਕੇ ਆਈਆਂ ਤੁਹਾਡੇ ਵਾਸਤੇ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਟੀਵੀ ਅਤੇ ਟਰੱਕਿੰਗ ਟੂਡੇ ਟੀਵੀ ਜੋ ਕੁਝ ਦੁਨੀਆ ਭਰ ਵਿੱਚ ਹੋ ਰਿਹਾ ਉਹਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਚੈਨਲ ਦੇ ਉੱਪਰ ਲਾਈਵ ਡਾਟਾ ਫੀਡ ਮਿਲ ਜਾਂਦੀ ਹੈ ਖਬਰਾਂ ਪੜ੍ਹਨ ਵਾਸਤੇ ਖਬਰਾਂ ਪੜ੍ਹ ਸਕਦੇ ਹੋ ਦੇਖ ਸਕਦੇ ਹੋ ਸੁਣ ਸਕਦੇ ਹੋ ਅਤੇ ਵਿਰਾਸਤ ਰੇਡੀਓ ਸਟ੍ਰੀਮ ਲਾਈਨ 'ਤੇ ਸਟ੍ਰੀਮਿੰਗ 'ਤੇ ਹੁੰਦਾ ਹੈਗਾ ਉਹ ਵੀ 24 ਘੰਟੇ 7 ਦਿਨ ਸੁਣ ਸਕਦੇ ਹੋ ਸੋ ਜਿਹੜੀ ਐਪ ਹੈਗੀ ਆ ਟਰੱਕਿੰਗ ਟੂਡੇ ਟੀਵੀ ਦੀ ਐਪ ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਦੇਖੋ ਅਤੇ ਸੁਣੋ ਆਪਣੇ ਫੋਨ ਦੇ ਉੱਪਰ ਟਰੱਕਿੰਗ ਟੂਡੇ ਟੀਵੀ ਪਾ ਦਿਓ ਅਤੇ ਤੁਹਾਨੂੰ ਟਰੱਕਿੰਗ ਟੀਵੀ ਪ੍ਰੋਗਰਾਮ ਵਿਰਾਸਤ ਟੀਵੀ ਅਤੇ ਵਿਰਾਸਤ ਰੇਡੀਓ ਅਤੇ ਨਾਲ ਨਾਲ ਸਾਡੀ ਵੈਬਸਾਈਟ ਦੀ ਇਨਫੋਰਮੇਸ਼ਨ ਸਾਰੀ ਇੱਕੋ ਹੀ ਐਪ ਦੇ ਉੱਪਰ ਮਿਲ ਜਾਵੇਗੀ ਤੁਹਾਡਾ ਆਪਣਾ ਹੀ ਚੈਨਲ ਟਰੱਕਿੰਗ ਟੂਡੇ ਅਤੇ ਵਿਰਾਸਤ ਟੀਵੀ ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ ਜੋ ਕੁਝ ਮਾਫ ਕਰਨਾ ਕੈਨੇਡਾ ਦੇ ਵਿੱਚ ਹੋ ਰਿਹਾ ਉਹਦੀ ਸਾਂਝ ਪਾਵਾਂਗੇ ਟੋਰਾਂਟੋ ਦੇ ਵਿੱਚ ਹੋ ਰਿਹਾ ਉਹਦੀ ਸਾਂਝ ਪਾਵਾਂਗੇ ਅਤੇ ਨਾਲ ਦੀ ਨਾਲ ਜੋ ਕੁਝ ਇੰਡੀਆ ਦੇ ਵਿੱਚ ਸਪੈਸ਼ਲੀ ਪੰਜਾਬ ਦੇ ਵਿੱਚ ਸੋ ਲਾੜੇ ਵਾਂਗੂ ਤੋਰਿਆ ਮਾਂ ਨੇ ਆਪਣਾ ਪੁੱਤ ਪੁੱਤ ਮਾਂ ਨੂੰ ਪੁੱਛ ਕੇ ਦੇਖੋ ਮਾਂ ਰੱਬ ਦਾ ਰੂਪ ਹੁੰਦੀ ਆ ਜਦੋਂ ਕੋਲੋਂ ਵਿਛੜ ਜਾਂਦਾ ਉਹ ਦੁੱਖ ਸਹਿ ਨਹੀਂ ਹੁੰਦਾ ਭਰਮਾ ਇਕੱਠ ਸੀਗਾ ਅਤੇ ਦੁਨੀਆ ਭਰ ਦੀਆਂ ਸਾਰੀਆਂ ਨਿਊਜ਼ ਏਜੰਸੀਜ਼ ਗੱਲਾਂ ਕਰ ਰਹੀਆਂ ਹਨ ਸੋ ਜਦੋਂ ਕੋਈ ਬੰਦਾ ਚਲੀ ਜਾਂਦਾ ਨੋਨ ਬੰਦਾ ਚਲੀ ਜਾਂਦਾ ਜਿਨ ਫੇਮ ਕਮਾਈ ਹੁੰਦੀ ਆ ਫੇਮ ਵੱਖਰੀ ਵੱਖਰੀ ਕਮਾਈ ਜਾਂਦੀ ਆ ਕੌਣ ਕਿਸੇ ਤਰ੍ਹਾਂ ਫੇਮ ਕਮਾਉਂਦਾ ਸੋ ਮੇਰੀ ਕੱਲ੍ਹ ਇੱਕ ਦੋਸਤ ਨਾਲ ਵੀ ਗੱਲਬਾਤ ਹੁੰਦੀ ਸੀ ਕਹਿੰਦਾ ਡਿਪੈਂਡ ਕਰਦਾ ਸੀ ਕਿੱਦਾਂ ਦੀ ਫੇਮ ਕਮਾਈ ਹੋਈ ਹੈਗੀ ਆ ਸੋ ਸਿੱਧੂ ਮੂਸੇਵਾਲ ਦੀ ਵੀ ਗੱਲਬਾਤ ਕਰਾਂਗੇ ਥੋੜ੍ਹੀ ਜਿਹਾ ਠਹਿਰ ਕੇ ਲੋਕਲ ਕਨੇਡੀਅਨ ਨਿਊਜ਼ ਦੀ ਵੀ ਗੱਲਬਾਤ ਕਰਾਂਗੇ ਬਹੁਤ ਸਾਰੇ ਬਿਜ਼ਨਸਿਸ ਹਨ ਜਿਹੜੇ ਸਾਨੂੰ ਸਪੋਰਟ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ ਅਟਲਾਂਟਿਸ ਰੇਡੀਏਟਰ ਉਹਨਾਂ ਨੇ ਸਾਨੂੰ ਸਪੋਰਟ ਕੀਤੀ ਆ ਉਹਨਾਂ ਦੀ ਜਾਣਕਾਰੀ ਲੈ ਕੇ ਆਵਾਂਗੇ ਸੋ ਤੁਹਾਡੇ ਪੈਸੇ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਕਿਸੇ ਵੀ ਬਿਜ਼ਨਸ ਭੈਣ ਭਰਾ ਦਾ ਨੰਬਰ ਚਾਹੀਦਾ ਹੋਵੇ ਸਾਡੇ ਨਾਲ ਸੰਪਰਕ ਕਰਕੇ ਬਾਅਦ ਵਿੱਚ ਤੁਸੀਂ ਲੈ ਸਕਦੇ ਹੋ ਇੰਟਰਸਟ ਰੇਟ ਵੀ ਹਾਈਕਅਪ ਹੋਣਗੇ ਸੋ ਕਾਫੀ ਸਾਰੀ ਚੇਂਜਿਸ ਪੋਕਟ ਦੇ ਵਿੱਚ ਵੀ ਆ ਰਹੀ ਹੈਗੀ ਆ ਦੁਨੀਆ ਭਰ ਜਿਹੜੀ ਆ ਰਹੀ ਹੈਗੀ ਆ ਕੋਵਿਡ ਤੋਂ ਬਾਅਦ ਮੌਂਕੀ ਪੋਕਸ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ 4 ਕੇਸ ਹੋਰ ਆਏ ਹਨ ਟੋਰਾਂਟੋ ਦੇ ਵਿੱਚ ਅਤੇ ਗਨ ਵਾਇਲੈਂਸ ਜਿਹੜਾ ਔਨ ਦਾ ਰਾਈਜ਼ ਆ ਚਾਹੇ ਅਮੈਰੀਕਾ ਦੇਖ ਲਵੋ ਕੱਲ੍ਹ ਪੈਲੇਟ ਗਨ ਇਹਦੇ ਵਿੱਚ ਲੋਹੇ ਦੇ ਬੁਲਟ ਹੁੰਦੇ ਆ ਪੈਲੇਟਸ ਛੋਟੇ ਛੋਟੇ ਗਨ ਪਛਾਣ ਹੀ ਨਹੀਂ ਜਾਂਦੀ ਜਿਸ ਕਿਸੇ ਬੰਦੇ ਨੇ ਗਨ ਦੇਖੀ ਨਹੀਂ ਦੂਰੋਂ ਹੀ ਦੇਖੀ ਆ ਮੂਵੀਆਂ ਵਿੱਚ ਫਿਲਮਾਂ ਵਿੱਚ ਜੇ ਉਹ ਸਾਹਮਣੇ ਕੋਈ ਰੱਖ ਦੇਵੇ ਇੱਦਾਂ ਲੱਗਦਾ ਰੀਲ ਹੁੰਦੀ ਆ ਸਪੈਸ਼ਲੀ ਜਦੋਂ ਦੂਰੋਂ ਦੇਖੋ ਤਾਂ ਰੀਲ ਹੀ ਲੱਗਦੀ ਆ, ਪਰ ਅੱਜ ਕੱਲ੍ਹ ਬੱਚੇ ਪੈਲਟ ਗਨਸ ਲਈ ਫਿਰਦੇ ਹਨ, ਰੀਲ ਵਾਂਗੂ ਲੱਗਦੀ ਆ, ਚਾਹੇ ਸ਼ੋ ਆਫ ਕਰਦੇ ਹਨ, ਚਾਹੇ ਫੇਮ ਗੇਨ ਕਰਨਾ ਚਾਹੁੰਦੇ ਹਨ। ਪਰ ਕੱਲ੍ਹ 3 ਬੱਚੇ ਅਰੈਸਟ ਕੀਤੇ ਆ ਪੈਲਟ ਗਨ ਰਿਲੇਟਡ ਇੰਸੀਡੈਂਟ ਦੇ ਵਿੱਚ, ਸਕੂਲ ਦੇ ਵਿੱਚ ਲੈ ਕੇ ਗਏ ਸੀਗੇ, ਹਾਈ ਸਕੂਲ ਦੇ ਵਿੱਚ ਬਲੂਅਰ ਸਟਰੀਟ ਵੈਸਟ ਡੈਂਡਰ ਸਟਰੀਟ ਵੈਸਟ ਏਰੀਆ ਦੇ ਵਿੱਚ 12:45 'ਤੇ। ਅਤੇ ਜਦੋਂ ਪੁਲਿਸ ਪਹੁੰਚੀ 17 ਸਾਲ ਦੀ ਕੁੜੀ ਦੇ ਲੱਗੀ ਹੋਈ ਸੀ ਛੋਟਾ ਗਨ ਦਾ ਪੈਲਟ, ਜਿਹਨੂੰ ਲੋਹੇ ਦਾ ਪੈਲਟ ਹੁੰਦਾ ਛੋਟਾ ਜਿਹਾ, ਹਸਪਤਾਲ ਲੈ ਕੇ ਗਏ ਸੀ ਨੋਨ ਲਾਈਫ ਥਰੈਟਿੰਗ ਇੰਜਰੀਜ਼। ਅਤੇ 2 ਘੰਟਿਆਂ ਬਾਅਦ ਇੱਕ ਹੋਰ ਸਕੂਲ ਵਿੱਚ ਇਸ ਤਰ੍ਹਾਂ ਹੋਇਆ। ਸੋ 3 ਜਣੇ ਹੁਣ ਅਰੈਸਟ ਕੀਤੇ ਗਏ ਹਨ। ਇਹ ਸੋਚੋ ਜੇ ਦੂਰੋਂ ਪੁਲਿਸ ਦੇਖ ਲੈਂਦੀ ਮਾੜੀ ਜਿਹੀ ਗਨ ਤਾਂ ਫਿਰ ਗੋਲੀ ਹੀ ਚਲਾਉਣੀ ਪੈਣੀ ਸੀ, ਫਿਰ ਆਪਾਂ ਕਹਿਣਾ ਸੀ ਪੁਲਿਸ ਨੇ ਆਪਣਾ ਕੰਮ ਨਹੀਂ ਕੀਤਾ, ਪਹਿਲਾਂ ਇਨਵੈਸਟੀਗੇਟ ਕੀਤਾ ਹੱਥ ਵਿੱਚ ਕਿਹੜੀ ਗਨ ਸੀਗੀ। ਸੋ ਇੱਕ ਦੀ ਖਾਤਰ ਹਜ਼ਾਰਾਂ ਦੇ ਹਿਸਾਬ ਹੋਰ ਵੀ ਬਚਾਉਣੇ ਪੈਂਦੇ ਹਨ। ਸੋ ਬੱਚੇ ਗਨਜ਼ ਲਈ ਫਿਰਦੇ ਹਨ, ਗਨ ਵਾਇਲੈਂਸ ਇਜ਼ ਔਨ ਦਾ ਰਾਈਜ਼, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਸਿੱਧੂ ਮੂਸੇਵਾਲੇ ਦਾ ਜਿਹੜਾ ਫਿਊਨਰਲ ਹੋਇਆ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਜਸਵਿੰਦਰ ਯਾਹ ਸਭ ਖਬਰਾਂ ਲੈ ਕੇ ਆਉਣਗੇ ਤੁਹਾਡੇ ਵਾਸਤੇ। ਸੋ ਕੱਲ੍ਹ ਵੱਖਰੇ ਵੱਖਰੇ ਪ੍ਰੋਗਰਾਮ ਸੁਣੇ ਆਪਾਂ ਵੀ ਜਦੋਂ ਰੋਡ 'ਤੇ ਹੋਈਦਾ ਸੀਗਾ, ਰੇਡੀਓ ਦੇ ਵਿੱਚ ਲੋਕ ਆਪਣੇ ਆਪਣੇ ਵਿਚਾਰ ਦੇ ਰਹੇ ਸਨ। ਇਹ ਕਿੱਥੋਂ ਸ਼ੁਰੂਆਤ ਹੋਈ ਆ ਤੁਸੀਂ ਖੁਦ ਜਾਣਦੇ ਹੋ, ਜਦੋਂ ਆਪਾਂ ਛੋਟੇ ਜਿਹੇ ਹੁੰਦੇ ਸੀਗੇ, ਆਹ ਵੀ ਮੇਰਾ, ਆਹ ਵੀ ਮੇਰਾ ਅਤੇ ਆਹ ਵੀ ਮੇਰਾ। ਜ਼ਮੀਨਾਂ ਤੋਂ ਦੇਖ ਲਵੋ ਜਿਹੜੀ ਉਹ ਛੋਟੀ ਜਿਹੀ ਆੜ ਹੁੰਦੀ ਸੀ ਨਾ, ਬੰਨੀ ਕਹਿ ਲਵੋ, ਡਿਪੈਂਡ ਕਰਦਾ ਕਿਹੜੀ ਏਰੀਏ ਵਿੱਚ ਰਹਿੰਦੇ ਆ। ਤੁਰਨ ਵਾਸਤੇ ਪਹਿਲਾਂ ਉਹ ਸੜਕ ਹੁੰਦੀ ਸੀਗੀ, ਬੰਦਾ ਗੱਡਾ ਈਜ਼ੀ ਲੈ ਕੇ ਜਾ ਸਕਦਾ, ਰੇਹੜੀ ਈਜ਼ੀ ਲੈ ਕੇ ਜਾ ਸਕਦੇ ਸੀ, ਤੁਰ ਫਿਰ ਕੇ ਜਾ ਸਕਦੇ ਆਪਣੇ ਖੇਤਾਂ ਨੂੰ, ਦੂਸਰੇ ਦੇ ਖੇਤਾਂ ਨੂੰ। ਪਰ ਵੱਢਦੇ ਵੱਢਦੇ ਇੱਕ 4 ਇੰਚ ਦੀ ਆਪਾਂ ਬੰਨੀ ਕਰ ਦਿੱਤੀ, ਫਿਰ ਗਡਾਸੇ ਬਾਹਰ ਨਿਕਲ ਆਉਂਦੇ ਸੀ, ਲਾਠੀਆਂ ਬਾਹਰ ਨਿਕਲ ਆਉਂਦੀਆਂ ਸੀਗੀਆਂ, ਫਿਰ ਪੰਚਾਇਤ ਇਕੱਠੀ ਕੀਤੀ ਜਾਂਦੀ ਸੀਗੀ। ਸੋ ਕਰਦੇ ਕਰਦੇ ਇਹ ਫੇਮ ਨੇ, ਇਹ ਗੇਮ ਨੇ, ਜੇ ਆਪਾਂ ਪਹਿਲੇ ਹੀ ਕੰਟਰੋਲ ਕਰ ਲੈਂਦੇ ਜੋ ਕੁਛ ਹੈ ਉਹ ਸਾਡਾ ਆ। ਸੋ ਜੋ ਕੰਪਲੇਂਡੀ ਵਿੱਚ ਹੁੰਦੇ ਹੁੰਦੇ ਹੁਣ ਬੰਦੂਕਾਂ ਤੱਕ ਆ ਗਏ ਹਨ, ਇਹ ਫੇਮ ਨੇ ਬੰਦੂਕਾਂ ਤੱਕ ਲੈ ਆਉਂਦਾ। ਸੋ ਗੋਲੀਆਂ ਚੱਲ ਰਹੀਆਂ ਹਨ ਫੇਮ ਦੀ ਖਾਤਰ, ਮੈਂ ਦੀ ਖਾਤਰ, ਮੈਂ ਵੱਡਾ ਉਹ ਵੱਡਾ, ਡਰੱਗਸ ਦੀ ਖਾਤਰ। ਸੋ ਜੋ ਕੁਛ ਬੀਜਿਆ ਤੁਹਾਡੇ ਸਾਹਮਣੇ ਆ ਰਿਹਾ, ਇਹਦੇ ਵਿੱਚ ਆਪਾਂ ਸਾਰੇ ਹੀ ਇਨਵੋਲਵ ਹਨ। ਮੈਂ ਬਹੁਤ ਵਾਰੀ ਗੱਲਬਾਤ ਕੀਤੀ ਆ ਵੀ ਆਪਾਂ 10-10, 15-15 ਗੁਰਦੁਆਰੇ ਖੋਲ੍ਹ ਦਿੱਤੇ, ਇੱਕ ਆਪਾਂ ਸਕੂਲ ਨਹੀਂ ਸਾਂਭ ਸਕੇ ਪੰਜਾਬ ਦੇ ਵਿੱਚ, ਜਿਸਨੇ ਸਾਨੂੰ ਐਜੂਕੇਸ਼ਨ ਦੇਣੀ ਸੀਗੀ। ਗੋਰੇ ਕਾਲੇ ਪੀਸਫੁੱਲ ਰਹਿੰਦੇ ਸੀਗੇ ਬਾਹਰ, ਇੱਥੇ ਵੀ ਗੋਲੀਆਂ ਚੱਲਦੀਆਂ, ਹੁਣ ਇੱਧਰ ਵੀ ਚੇਂਜ ਆ ਗਈ ਆ, ਕਿਉਂਕਿ ਬੱਚਿਆਂ ਚੇਂਜ ਆ ਗਏ, ਜਿੱਦਾਂ ਹੀ ਆਪਾਂ ਗੇਮਾਂ ਬਣਾਈਆਂ ਇਹਨਾਂ ਵਾਸਤੇ, ਜਿੱਦਾਂ ਆਪਾਂ ਟਾਈਮ ਸਪੈਂਡ ਕਰਦੇ ਆ। ਸੋ ਸਾਰੇ ਪਾਸੇ ਦੁਨੀਆ ਚੇਂਜ ਹੋ ਰਹੀ ਹੈਗੀ ਆ, ਪਰ ਜੇ ਪਿਛੋਕੜ ਵੱਲ ਚਲੀਏ ਉਹ ਫਿਰ ਵੀ ਟਾਈਮ ਵਧੀਆ ਸੀਗਾ, ਚੰਗਾ ਸੀਗਾ, ਪੰਚਾਇਤ ਇਕੱਠੀ ਹੋ ਜਾਂਦੀ ਸੀ ਬੈਠ ਕੇ, ਸੁਲਾਹ ਵੀ ਹੋ ਜਾਂਦੀ ਸੀਗੀ, ਚਾਹੇ ਕਿਸੇ ਦਾ ਡਿਵੋਰਸ ਹੋਣਾ ਹੋਵੇ, ਚਾਹੇ ਕਿਸੇ ਜ਼ਮੀਨ ਦਾ ਮਾਮਲਾ ਹੋਵੇ, ਫਿਰ ਵੀ ਇੱਥੇ ਤੱਕ ਨਹੀਂ ਪਹੁੰਚਦੇ ਸੀਗੇ, ਥੁੱਕਦੇ ਸੀਗੇ ਤਾਂ ਵੀ ਲੜ ਪੈਂਦੇ ਸੀਗੇ। ਉਹ ਵੱਧਦੀ ਵੱਧਦੀ ਲੜਾਈਆਂ ਹੁਣ ਕਿੱਥੇ ਤੱਕ ਪਹੁੰਚ ਗਈਆਂ, ਜੋ ਹੋਇਆ ਇਸ ਕਲਾਕਾਰ ਦੇ ਨਾਲ ਨਹੀਂ ਹੋਣਾ ਚਾਹੀਦਾ ਸੀਗਾ, ਪਰ ਕਿੱਦਾਂ ਇੱਥੇ ਪਹੁੰਚੇ ਹਾਂ, ਇਹਦੇ ਵਿੱਚ ਆਪਾਂ ਸਾਰੇ ਹੀ ਆਪਣੇ ਆਪ ਨੂੰ ਬਲੇਮ ਦਿੰਦੇ ਹਾਂ। ਸੋ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਸਿੱਧੂ ਮੂਸੇਵਾਲੇ ਦੀਆਂ ਅਤੇ ਨਾਲ ਜੋ ਕੁਝ ਦੁਨੀਆ ਭਰ ਵਿੱਚ ਹੋ ਰਿਹਾ। ਥੋੜ੍ਹੇ ਠਹਿਰ ਕੇ ਜਸਵਿੰਦਰ ਯਾਹ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਸੱਚ ਦੀ ਆਵਾਜ਼ ਉਠਾਉਂਦੇ ਆ ਤਾਂ ਇੰਡੀਆ ਚੱਕ ਕੇ ਲੈ ਜਾਂਦੇ ਆ। ਸੋ ਮੀਡੀਆ ਨੂੰ ਖਬਰ ਦੇਣੀ ਵੀ ਔਖੀ ਹੋ ਗਈ ਆ। ਬਹੁਤ ਸਾਰੇ ਲੋਕ ਕਹਿ ਰਹੇ ਸਨ, ਜਸਵਿੰਦਰ ਯਾਹ ਵੀ ਦੱਸ ਕੇ ਗਏ ਸੀ ਵੀ ਪੁਰਾਣੀਆਂ ਜਿਹੜੀਆਂ ਪੋਸਟਾਂ ਪਾਈਆਂ ਹੋਈਆਂ ਨਾ ਉਹ ਡਿਲੀਟ ਕਰ ਰਹੇ ਆ, ਵੀ ਜੇ ਮੈਂ ਸੱਚੀ ਗੱਲ ਕੀਤੀ ਕਿਸੇ ਨੂੰ ਪਤਾ ਲੱਗ ਗਿਆ ਅਤੇ ਮੈਨੂੰ ਨਾ ਆ ਕੇ ਫੜ ਕੇ ਢਾਹ ਕੇ ਲੈ ਜਾਣ। ਸੋ ਬੰਦਾ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਲੋਕ ਲਈ ਬੋਲ ਵੀ ਨਹੀਂ ਸਕਦਾ, ਬੋਲਣਾ ਬੜਾ ਔਖਾ ਹੈ, ਸੱਚ ਦੀ ਆਵਾਜ਼ ਉਠਾਉਣੀ ਬੜੀ ਔਖੀ ਆ, ਕਿ ਆਪਾਂ ਸਪੋਰਟ ਬਹੁਤ ਘੱਟ ਦਿੰਦੇ ਹਾਂ ਸੱਚ ਦੀ ਆਵਾਜ਼ ਨੂੰ। ਮੇਰਾ ਵੀਰ ਇੱਕ 770 AM ਡਾਇਲ 'ਤੇ ਹਰਪ੍ਰੀਤ ਸਿੰਘ ਸੀਗੇ, ਪ੍ਰੋਗਰਾਮ ਕਰਦੇ ਹੁੰਦੇ ਸੀਗੇ, ਹੁਣ ਇੱਕੋ ਗੱਲ ਕਹੀ ਸੀ ਮੈਂ ਸੱਚ ਬੋਲੂੰਗਾ, ਉਹ ਬੋਲੂੰਗਾ ਜੋ ਹੈਗਾ, ਪਰ ਐਡਾ ਤੁਸੀਂ ਲਿਆ ਕੇ ਦੇਣੀ ਆ। ਉਹ ਸੱਚ ਦੀ ਆਵਾਜ਼ ਉਹ ਵੀ ਬੰਦ ਹੋ ਗਈ ਸੀ ਕਿਉਂਕਿ ਸਪੋਰਟ ਨਹੀਂ ਮਿਲੀ ਸੀਗੀ। ਜੇ ਚੰਗਾ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ ਤਾਂ ਫਿਰ ਚੰਗੇ ਨੂੰ ਸਪੋਰਟ ਕਰਨ ਦੀ ਲੋੜ ਹੁੰਦੀ ਆ, ਕਰਿਆ ਕਰੋ। ਕੋਈ ਵੀ ਚੰਗਾ ਕੰਮ ਕਰਦਾ, ਕੋਈ ਵੀ ਚੰਗਾ ਬੋਲਦਾ, ਜਿੰਨੀ ਵੱਧ ਸਪੋਰਟ ਕਰ ਸਕਦੇ ਆ ਕਰਿਓ ਜ਼ਰੂਰ। ਮੈਂ ਬਹੁਤ ਵਾਰੀ ਕਹਿੰਦਾ ਹੁੰਦਾ ਜੇ ਬੱਚਿਆਂ ਨੂੰ ਸਿੱਖਿਆ ਦੇਣੀ ਹੈ ਤਾਂ ਕ੍ਰਿਸਮਸ ਟਾਈਮ ਸਿੱਖ ਚਿਲਡਰਨ ਹੋਸਪਿਟਲ ਲੈ ਜਾਵੋ, ਪਤਾ ਲੱਗ ਜਾਵੇਗਾ ਕਿੰਨੇ ਆਪਾਂ ਲੱਕੀ ਹਾਂ, ਕਿੰਨਾ ਕੁਝ ਸਾਡੇ ਕੋਲ ਹੈਗਾ ਅਤੇ ਰੱਬ ਨੇ ਕਿੰਨਾ ਕੁਝ ਦਿੱਤਾ, ਉਹ ਦੇਖੋ ਜਿਹੜੇ ਬੈਠੇ ਆ। ਸੋ ਕਈ ਵਾਰੀ ਇੱਧਰ ਦੀਆਂ ਘਟਨਾਵਾਂ ਦੇਖ ਕੇ ਬੱਚੇ ਵੀ ਜਾਗ ਪੈਂਦੇ ਹਨ, ਅਤੇ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਪਿਆਰ ਕਰੋ ਅਤੇ ਇਸ ਕਮਿਊਨਿਟੀ ਨੂੰ ਸਾਂਭ ਕੇ ਸਾਂਭਣ ਦੀ ਕੋਸ਼ਿਸ਼ ਕਰੋ ਜ਼ਰੂਰ। ਕਬੱਡੀ ਦੇ ਟੂਰਨਾਮੈਂਟ ਵੀ ਹੋਣ ਜਾ ਰਹੇ ਹਨ ਸਾਡੇ ਸ਼ਹਿਰ ਟੋਰਾਂਟੋ ਦੇ ਵਿੱਚ, ਸਪੈਸ਼ਲੀ ਜੀ ਟੀ ਏ ਬਰੈਂਪਟਨ ਦੇ ਵਿੱਚ ਜਿਹੜੀਆਂ ਸੀ ਏ ਏ ਦੀਆਂ ਕਬੱਡੀ ਗਰਾਊਂਡਸ ਹਨ ਉੱਥੇ ਕਬੱਡੀ ਦੇ ਟੂਰਨਾਮੈਂਟ ਹੋਣੇ ਆ। ਅੰਟੇਰੀਓ ਕਬੱਡੀ ਕਲੱਬ ਵੱਲੋਂ ਸੀਜ਼ਨ ਦਾ ਪਹਿਲਾ ਟੂਰਨਾਮੈਂਟ ਕਰਵਾਇਆ ਜਾਣਾ। ਇਹ ਸੀ ਏ ਏ ਦੀਆਂ ਕਬੱਡੀ ਗਰਾਊਂਡ ਜਿਹੜੀਆਂ ਹਨ ਬਾਹਰ ਪਾਸੇ ਘਾਹ ਲੱਗਾ ਆ, ਬਲੀਚਰਸ ਰੱਖੇ ਹੋਏ ਹਨ, ਵਧੀਆ ਗਰਾਊਂਡ ਆ, ਅਤੇ ਉੱਥੇ ਮੈਚ ਹੋਣੇ ਆ। ਇਹ ਜੁਲਾਈ ਦੀ 10 ਤਰੀਕ ਨੂੰ ਹੋਣੇ ਆ ਕਬੱਡੀ ਦੇ ਮੈਚ। ਸੋ ਦੇਖਣਾ ਜ਼ਰੂਰ। ਸੋ ਵਧੇਰੇ ਜਾਣਕਾਰੀ ਤੁਸੀਂ ਗਲਾਟ ਸਹੋਤਾ ਸਾਹਿਬ ਨਾਲ ਜਾਂ ਬਿੱਲਾ ਹਥਿਆਰਾਂ ਨਾਲ ਗੱਲਬਾਤ ਕਰ ਲੈਣੀਆਂ, ਜਾਣਕਾਰੀ ਦੇ ਦੇਣਗੇ। ਗੱਲਬਾਤ ਕਰ ਰਹੇ ਸੀ ਮੌਂਕੀ ਪੌਕਸ ਜੇ ਮੈਂ ਸ਼ੁਰੂ ਵਿੱਚ ਗੱਲ ਕੀਤੀ ਸੀ। ਸੋ 3-4 ਕੇਸ ਹੋਰ ਲੱਭੇ ਮੌਂਕੀ ਪੌਕਸ ਦੇ। ਸੋ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ, ਜਿਹੜਾ ਨਵਾਂ ਵਾਇਰਸ ਹੈਗਾ ਆ ਉਹਦੀ ਗੱਲਬਾਤ। ਵੱਖ ਵੱਖ ਪ੍ਰੋਬਲਮ ਵਿੱਚ ਥੋੜ੍ਹੇ ਥੋੜ੍ਹੇ ਕੇਸ ਆਉਣ ਲੱਗ ਪਏ ਹਨ, ਪਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ। ਇਹਦੇ ਨਾਲ ਨਾਲ ਸੈਵਰਲ ਮਿਸਾਗਾ ਲੀਡਰਸ ਕਹਿ ਰਹੇ ਹਨ ਵੀ ਏਅਰਪੋਰਟ 'ਤੇ ਬੜਾ ਰਸ਼ ਪੈਂਦਾ, ਵੀ ਰਸ਼ ਪੈਂਦਾ ਕੋਵਿਡ ਦੇ ਜਿਹੜੇ ਰਿਸਟ੍ਰਿਕਸ਼ਨਸ ਲਾਈਆਂ ਹੋਈਆਂ ਹਨ, ਵੀ ਘੰਟਾ ਘੰਟਾ ਦੋ ਦੋ ਘੰਟੇ ਵੇਟ ਕਰਨੀ ਪੈਂਦੀ, ਹੁਣ ਰਿਸਟ੍ਰਿਕਸ਼ਨ ਜਿਹੜੀਆਂ ਹਨ ਲਿਫਟ ਕੀਤੀਆਂ ਜਾਣ ਅਤੇ ਪ੍ਰੋਸੈਸ ਸਿਕਿਉਰਿਟੀ ਦਾ ਛੇਤੀ ਹੋ ਜਾਵੇ। ਦੇਖੋ ਕਦੋਂ ਰਿਸਟ੍ਰਿਕਸ਼ਨ ਲਿਫਟ ਕਰਦੇ ਆ। ਇਲੈਕਸ਼ਨਸ ਅੰਟੇਰੀਓ, ਜੀ ਹਾਂ, ਪ੍ਰੋਵਿੰਸ਼ੀਅਲ ਇਲੈਕਸ਼ਨ ਚੱਲ ਰਹੀਆਂ ਹਨ, ਵੱਖ ਵੱਖ ਲੀਡਰ ਆਪਣੀ ਆਪਣੀ ਆਵਾਜ਼ ਉਠਾ ਰਹੇ ਹਨ, ਗੱਫੇ ਬਣ ਰਹੇ ਹਨ ਅਤੇ ਗੱਫੇ ਕਦੋਂ ਮਿਲਣਗੇ, ਜਿਹੜਾ ਜਿੱਤੂਗਾ ਕੀ ਕੁਝ ਕਰੇਗਾ ਉਹ ਤੁਹਾਡੇ 'ਤੇ ਛੱਡ ਦਿੰਦੇ, ਤੁਸੀਂ ਕਿਹਨੂੰ ਵੋਟ ਪਾਉਣੀ ਆ, ਕੌਣ ਸੱਚ ਬੋਲਦਾ, ਕੌਣ ਤੁਹਾਡੇ ਵਾਸਤੇ ਕੰਮ ਕਰੇਗਾ। ਪਰ ਤੁਹਾਨੂੰ ਚਾਂਸ ਮਿਲ ਜਾਂਦਾ, ਮੇਲ ਇਨ ਵੋਟਿੰਗ ਜਿਹੜੀ ਸੀਗੀ ਉਹਦੇ ਵਿੱਚ ਹੀ ਵਾਧਾ ਹੋਇਆ। ਲੋਕ ਕਹਿੰਦੇ ਆਪਾਂ ਮੇਲ 'ਚ ਹੀ ਵੋਟ ਪਾਉਣੀ, ਪਹਿਲਾਂ ਤੁਹਾਨੂੰ ਭਰਨਾ ਪੈਂਦਾ, ਲਿਖਣਾ ਪੈਂਦਾ, ਫਿਰ ਤੁਹਾਨੂੰ ਬੈਲਟ ਭੇਜ ਦਿੰਦੇ ਸੀ। 1,26,135 ਬੈਲਟ ਭੇਜੇ ਸੀਗੇ ਵੀ ਜਿਹੜੇ ਮੇਲ ਕਰਕੇ ਹੀ ਵੋਟ ਪਾ ਸਕਦੇ ਆ। ਅਤੇ ਸੋ ਫਾਰ ਜਿਹੜੀ ਐਡਵਾਂਸ ਵੋਟਿੰਗ ਤੁਹਾਡੇ ਵਾਸਤੇ ਦਿੱਤੀ ਹੋਈ ਸੀਗੀ ਐਡਵਾਂਸ ਦੇ ਵਿੱਚ, ਕਿਉਂਕਿ ਦਿਨ ਵਧਾਏ ਗਏ ਸੀਗੇ, ਕਹਿੰਦੇ ਹੁਣ ਪਤਾ ਲੱਗਦਾ ਲੋਕ ਐਡਵਾਂਸ ਵਿੱਚ ਹੀ ਵੋਟਾਂ ਪਾਉਣੀ ਚਾਹੁੰਦੇ ਕਿਉਂਕਿ ਰਾਤ ਦਿਨ ਕੰਮ ਕਰਦੇ ਕਿ ਵੀ ਟਾਈਮ ਨਹੀਂ ਹੁੰਦਾ। ਫਿਰ ਵੀ ਸੋ ਫਾਰ 10 ਦਿਨਾਂ ਦੇ ਵਿੱਚ 1,000,000+ ਵੋਟਾਂ ਪਾ ਦਿੱਤੀਆਂ ਲੋਕਾਂ ਨੇ ਐਡਵਾਂਸ ਦੇ ਵਿੱਚ। ਜੂਨ 2 ਨੂੰ ਅਫਿਸ਼ਲੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੋਟਾਂ ਪੈਣੀਆਂ, ਜੇ ਨਹੀਂ ਪਾਈ ਤਾਂ ਪਾਇਓ ਜ਼ਰੂਰ। ਸੋ ਵੋਟਰ ਟਰਨਆਊਟ ਇਜ਼ ਗੈਟਿੰਗ ਬੈਟਰ ਐਂਡ ਬੈਟਰ। ਕਾਫੀ ਸਾਰੀਆਂ ਹੋਰ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਣੀਆਂ, ਲੈ ਕੇ ਆਵਾਂਗੇ ਜ਼ਰੂਰ। ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਕਰੀਏ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਸਟਾਰਗੇਟ ਲਜੈਸਟ ਗਲਾਟ ਸਹੋਤਾ, ਹੈਪੀ ਸਹੋਤਾ ਅਤੇ ਦਵਿੰਦਰ ਸਹੋਤਾ ਜੀ ਪ੍ਰੋਗਰਾਮ ਸਪੋਂਸਰ ਕਰ ਰਹੇ। ਸਰਜੀ ਸਾਹਿਬ ਨਾਲ ਗੱਲਬਾਤ ਕਰ ਲੈਣੀ, ਇਹਨਾਂ ਨੂੰ ਮਕੈਨਿਕ ਚਾਹੀਦੇ, 1-2 ਮਕੈਨਿਕ। 905-564-9992 ਹੈਗਾ ਫੋਨ ਨੰਬਰ, ਤੁਸੀਂ ਹੈਪੀ ਸਹੋਤਾ ਸਾਹਿਬ ਨਾਲ ਗੱਲਬਾਤ ਕਰ ਲਿਓ। ਫਿਗ ਗਰੋਸਰ, ਰੋਜ਼ਵੁੱਡ ਕਿਚਨਸ, ਜੀ ਐਨ ਈ ਮੋਰਗੇਜ ਤੋਂ। ਸੋ ਮੋਰਗੇਜ ਰੇਟ ਵੱਧਦੇ ਜਾ ਰਹੇ ਹਨ, ਤੁਹਾਡੀ ਜਿਹੜਾ ਇੰਟਰਸਟ ਰੇਟ ਕਿੱਥੇ ਕੁ ਖੜ੍ਹਾ, ਕਿੰਨੀ ਕੁ ਅਫੋਰਡੇਬਿਲਿਟੀ ਹੈਗੀ ਆ, ਕਿੱਦਾਂ ਗਾਹਾਂ ਮੈਨੇਜ ਕਰੂੰਗੇ। ਜੇ ਈਕੁਇਟੀ ਘਰ ਵਿੱਚ ਪੈਸੇ ਹੈਗੇ, ਈਕੁਇਟੀ ਹੈਗੀ, ਉਹ ਕੱਢ ਕੇ ਹੋਰ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜੀ ਐਨ ਈ ਮੋਰਗੇਜ ਦੇ ਮਯੰਕ ਬਤਨਾਗਰ ਸਾਹਿਬ ਨਾਲ ਗੱਲਬਾਤ ਕਰ ਲੈਣੀ, ਤੁਹਾਨੂੰ ਸਮਝਾ ਦੇਣਗੇ, ਦੱਸ ਦੇਣਗੇ ਵੀ ਮੋਰਗੇਜ ਵੈਰੀਏਬਲ ਰੱਖਣੀ ਚਾਹੀਦੀ ਆ, ਫਿਕਸ ਕਰਨੀ ਚਾਹੀਦੀ ਆ, ਕਿੱਥੇ ਕੁ ਤੁਹਾਡੀ ਇੰਟਰਸਟ ਅਤੇ ਨਾਲ ਨਾਲ ਮੋਰਗੇਜ ਪੇਮੈਂਟ ਹਨ, ਤੁਹਾਨੂੰ ਗਾਈਡ ਕਰ ਦੇਣਗੇ। ਜੀ ਐਨ ਈ ਮੋਰਗੇਜ ਦੇ ਮਯੰਕ ਬਤਨਾਗਰ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। 6477-0223 CWC ਇਮੀਗ੍ਰੇਸ਼ਨ, ਗੁਰਪ੍ਰੀਤ ਖਹਿਰਾ ਸਾਹਿਬ ਨੂੰ ਸਪੋਂਸਰ ਕਰਦੇ ਆ। ਵਿਜ਼ਟਰ ਵੀਜ਼ਾ, ਵਰਕ ਪਰਮਿਟ, ਸੁਪਰ ਵੀਜ਼ਾ, ਫੈਮਿਲੀ ਵੀਜ਼ਾ, 905-670-4444। ਅਤੇ ਡਰੀਮ ਬਿਗ ਟਰਾਂਸਪੋਰਟੇਸ਼ਨ ਅਤੇ ਮਨੂ ਸਰਾਏ, ਅਮਰਜੀਤ ਸਿੰਘ, ਕਮਲ ਜੀ, ਇਹਨਾਂ ਨੂੰ ਚਾਹੀਦੇ ਹਨ ਡਰਾਈਵਰਸ, ਡਰੀਮ ਬਿਗ ਟਰਾਂਸਪੋਰਟੇਸ਼ਨ ਵਾਲਿਆਂ ਨੂੰ। 905-497-1515 ਹੈਗਾ ਫੋਨ ਨੰਬਰ, 905-497-1515 'ਤੇ ਗੱਲਬਾਤ ਕਰ ਲੈਣੀ ਆ। ਅਤੇ ਸਾਡੇ ਵੀਰ ਮਾਲਵਾ ਵੈਲੇ ਵਾਲੇ 180 ਐਡਵਾਂਸ ਬੁਲਵਾਰਡ 'ਤੇ ਹਨ। ਮਿਗ ਅਤੇ ਗਲੂਮਨੋ ਵੈਲੇ ਲੋੜ ਪੈ ਜਾਵੇ ਡੀਜ਼ਲ ਟੈਂਕ ਰਿਪੇਅਰ ਜਾਂ ਰਿਪਲੇਸ ਕਰਨਾ ਹੋਵੇ ਤਾਂ ਤੁਸੀਂ 905-497-6006 'ਤੇ ਗੱਲਬਾਤ ਕਰਨੀ ਆ। ਰੂਫ ਲੀਕ ਕਰਦੀ ਆ ਟ੍ਰੇਲਰ ਦੀ, ਉਹ ਵੀ ਫਿਕਸ ਕਰ ਦਿੰਦੇ ਹਨ। ਕੋਈ ਕਰੋਮ ਦਾ ਬੰਪਰ ਚਾਹੀਦਾ ਉਹ ਵੀ ਪਾ ਦਿੰਦੇ ਹਨ ਮਾਲਵਾ ਵੈਲੇ ਵਾਲੇ, 905-457-6006। ਅਤੇ ਜਿਹੜੀ ਇੰਸ਼ੋਰੈਂਸ ਸਪੈਸ਼ਲੀ ਬੱਚਿਆਂ ਵਾਸਤੇ ਜਿਹੜੇ ਆਏ ਹੁੰਦੇ, ਪ੍ਰੋਟੈਕਸ਼ਨ ਦੀ ਬੜੀ ਲੋੜ ਹੁੰਦੀ ਆ, ਪਤਾ ਨਹੀਂ ਕਿਹੜੇ ਵੇਲੇ ਕਿਹਨੂੰ ਕੀ ਹੋ ਜਾਣਾ, ਪਰ ਫਿਰ ਵੀ ਪ੍ਰੋਟੈਕਸ਼ਨ ਰੱਖ ਲਿਆ ਕਰੋ। $15 ਲੱਗਦੇ ਆ, 2.5 ਲੱਖ ਦੀ ਕਵਰੇਜ ਹੋ ਜਾਂਦੀ ਆ ਬੱਚਿਆਂ ਦੀ। ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹਨ, $15 ਵਿੱਚ 2.5 ਲੱਖ ਦੀ ਤੁਸੀਂ ਆਪਣੀ ਪ੍ਰੋਟੈਕਸ਼ਨ ਕਰ ਸਕਦੇ ਹੋ ਲਾਈਫ ਇੰਸ਼ੋਰੈਂਸ ਦੀ। ਭਵਨਦੀਪ ਸਿੰਘ ਨਾਲ ਗੱਲਬਾਤ ਕਰ ਲਿਓ 416-817-1313 416-817-1313 'ਤੇ ਗੱਲਬਾਤ ਕਰ ਲਿਓ। ਟਰਾਂਸਪੋਰਟੇਸ਼ਨ ਦੀ ਬਿਜ਼ਨਸ ਚਲਾਉਂਦੇ ਹੋ, ਚੱਲ ਰਹੀ ਹੈਗੀ ਆ, ਹੋਰ ਪੈਸੇ ਕਮਾਉਣਾ ਚਾਹੁੰਦੇ ਹੋ, ਫਿਊਲ 'ਚੋਂ ਪੈਸੇ ਬਚਾਉਣਾ ਚਾਹੁੰਦੇ ਹੋ, ਜਾਂ ਤੁਹਾਨੂੰ ਕੋਈ ਸਰਵਰ ਚਾਹੀਦਾ, ਨੈਟਵਰਕਿੰਗ ਕਰਵਾਉਣੀ ਹੋਵੇ, ਨਾਲ ਦੀ ਨਾਲ GPS ਡਿਵਾਈਸ ਚਾਹੀਦੇ ਹਨ, ਤੁਸੀਂ ਸੁਖਵਿੰਦਰ ਸਿੰਘ ਨਾਲ ਗੱਲਬਾਤ ਕਰ ਲਿਓ। ਕੰਸਲਟਿੰਗ ਵੀ ਕਰਕੇ ਦਿੰਦੇ ਹਨ, ਇੱਕ ਟਰੱਕ ਤੋਂ 10 ਟਰੱਕ ਕਿਸ ਤਰ੍ਹਾਂ ਕਰਨੇ ਹਨ, ਤੁਹਾਨੂੰ ਗਾਈਡ ਕਰ ਦਿੰਦੇ ਹਨ, ਵਧੀਆ ਲੋਡ ਕਿਸ ਤਰ੍ਹਾਂ ਮਿਲਦੇ, ਵਧੀਆ ਦਾ ਮਤਲਬ ਤੁਹਾਡੇ ਇਨਬੋਕਸ ਵਿੱਚ ਆਈ ਜਾਂ ਤੁਸੀਂ ਡਿਲੀਵਰ ਕਰੀ ਜਾਵੋ। ਤਾਂ 416-613-8081 'ਤੇ ਗੱਲਬਾਤ ਕਰਨੀ ਆ, 416-613-8081 'ਤੇ ਸੰਪਰਕ ਕਰ ਸਕਦੇ ਹੋ। ਬੜੀ ਜਲਦੀ ਕਾਫੀ ਸਾਰੀ ਹੋਰ ਇਨਫੋਰਮੇਸ਼ਨ ਲੈ ਕੇ ਆਵਾਂਗੇ। ਅਤੇ ਆਪਾਂ ਜਿੱਥੇ ਜਸਵਿੰਦਰ ਯਾਦ ਸਾਹਿਬ ਨਾਲ ਵੀ ਗੱਲਬਾਤ ਕਰਨੀ ਆ, ਪਹੁੰਚ ਗਏ ਹਨ ਯਾਦ ਸਾਹਿਬ, ਖਬਰਾਂ ਲੈ ਕੇ ਵੈਲਕਮ ਕਰਦੇ ਹਾਂ ਅਤੇ ਪੰਜਾਬ ਦੀ ਅਤੇ ਸਿੱਧੂ ਮੂਸੇਵਾਲੇ ਦੀ ਗੱਲਬਾਤ ਕਰਦੇ ਹਾਂ। ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ।
ਸਭ ਤੋਂ ਪਹਿਲਾਂ ਸਾਡੇ ਬੜੇ ਭਰਾ ਨੇ, ਪਿਆਰੇ ਅਤੇ ਸਾਡੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ, ਸਾਡੀ ਸਮੁੱਚੀ ਟੀਮ ਨੂੰ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਯਾਦ ਸਾਹਿਬ, ਖਾਸ ਖਾਸ ਖਬਰਾਂ, ਫਿਰ ਇੱਕ ਜਿਹੜੀ ਮੇਨ ਖਬਰ ਆ, ਲਾੜੇ ਵਾਂਗੂ ਤੋਰਿਆ ਮਾਂ ਨੇ ਆਪਣਾ ਪੁੱਤ, ਉਹਦੀ ਗੱਲਬਾਤ ਵੀ ਕਰਾਂਗੇ, ਕੋਈ ਹੋਰ ਖਾਸ ਖਾਸ ਖਬਰਾਂ?
ਬਿਲਕੁਲ ਜੀ, ਖੈਰ ਜਦੋਂ ਗੱਲ ਕਰਦੇ ਹਾਂ ਤਾਂ ਪੰਜਾਬ ਦੀ ਅੱਜ ਅੱਖ ਨਮ ਹੈ, ਕਿਉਂਕਿ ਪੰਜਾਬ ਦਾ ਭਰ ਜਵਾਨੀ ਦੇ ਵਿੱਚ ਕਿਸੇ ਦਾ ਪੁੱਤ ਚਲਾ ਜਾਣਾ, ਉਹ ਵੀ ਉਹ ਚਲਾ ਜਾਣਾ ਜਿਹਨੂੰ ਪੰਜਾਬ ਪਿਆਰ ਕਰਦਾ ਹੋਵੇ, ਸਭ ਤੋਂ ਵੱਡੀ ਖਬਰ ਤਾਂ ਇਹੀ ਹੈ। ਤੇ ਨਾਲ ਦੀ ਨਾਲ ਮੈਂ ਇਸ ਖਬਰ ਦੇ ਉੱਤੇ ਨਾ ਮੀਡੀਆ ਦੇ ਰੋਲ ਦੀ ਜ਼ਰੂਰ ਗੱਲ ਕਰਨਾ ਚਾਹੂੰਗਾ। ਕਾਫੀ ਆਲੋਚਨਾ ਹੋ ਰਹੀ ਹੈ ਮੀਡੀਆ ਦੀ ਇਸ ਗੱਲ ਨੂੰ ਲੈ ਕੇ, ਪੰਜਾਬ ਦੇ ਵਿੱਚ ਗੱਲ ਉਹਦੀ ਵੀ ਕਰਾਂਗੇ, ਤੇ ਗੱਲ ਕਰਾਂਗੇ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕੁਝ ਸਵਾਲ ਪੁੱਛੇ ਨੇ, ਥੋੜੀ ਜਿਹੀ ਝਾੜ ਪਾਈ ਹੈ, ਉਹਦੀ ਗੱਲ ਵੀ ਕਰਨੀ ਬਣਦੀ ਹੈ। ਤੇ ਗੱਲ ਦਿੱਲੀ ਦੇ ਸਿਹਤ ਮੰਤਰੀ ਵੀ ਇੱਕ ਘਪਲੇ ਦੇ ਵਿੱਚ ਆ ਗਏ ਨੇ, ਘਪਲੇ ਦੇ ਵਿੱਚ ਆ ਗਏ ਨੇ, ਈਡੀ ਦੀ ਜਾਂਚ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਇਹ ਪੂਰਾ ਮਸਲਾ ਕੀ ਹੈ ਗੱਲ ਇਹਦੇ ਉੱਤੇ ਵੀ ਕਰਾਂਗੇ। ਗੈਂਗਸਟਰ ਨੂੰ ਰੋਕਣ ਦੇ ਲਈ ਜੀ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਸੀ, ਉਹਦਾ ਨੋਟੀਫਿਕੇਸ਼ਨ ਨਹੀਂ ਹੋਇਆ। ਵੈਸੇ ਤਾਂ ਮਾਨ ਸਰਕਾਰ ਬਹੁਤ ਤੇਜ਼ੀ ਦੇ ਨਾਲ ਕੰਮ ਕਰਦੀ ਹੈ ਅਤੇ ਆਪਣੇ ਅਧਿਕਾਰੀਆਂ ਨੂੰ ਵੀ ਕਹਿੰਦੀ ਹੈ ਕਿ ਤੇਜ਼ੀ ਦੇ ਨਾਲ ਸਮਾਂ ਰਹਿੰਦੇ ਕੰਮ ਕਰੋ, ਪਰ ਇਹ ਸਰਕਾਰ ਕੋਲ ਹੀ ਫਸਿਆ ਹੋਇਆ, ਇਹ ਨੋਟੀਫਿਕੇਸ਼ਨ ਨਹੀਂ ਹੋਇਆ, ਗੱਲ ਇਹਦੇ ਉੱਤੇ ਵੀ ਕਰਾਂਗੇ। ਪ੍ਰੋਫੈਸਰ ਭੁੱਲਰ ਦੀ ਰਿਹਾਈ ਨੂੰ ਲੈ ਕੇ ਇੱਕ ਵਾਰੀ ਫੇਰ ਜਿਹੜਾ ਪੇਜ ਹੈ ਉਹ ਫਸਿਆ ਹੋਇਆ, ਰਿਹਾਈ ਕੀ ਕਹਿੰਦੀ ਹੈ। ਤੇ ਲੋਰੈਂਸ ਬਿਸ਼ਨੋਈ ਜਿਹੜੇ ਬੈਠੇ ਨੇ ਜੇਲ੍ਹ ਦੇ ਵਿੱਚ, ਉਹਨਾਂ ਨੂੰ ਹੁਣ ਆਪਣੇ ਇਨਕਾਊਂਟਰ ਦਾ ਖਤਰਾ ਸਤਾਉਣ ਲੱਗ ਪਿਆ, ਤੇ ਉਹਨਾਂ ਨੇ NIA ਦੀ ਜਿਹੜੀ ਅਦਾਲਤ ਹੈ ਉਹਦਾ ਰੁੱਖ ਕੀਤਾ, ਉਹ ਪੂਰੀ ਖਬਰ ਕੀ ਹੈ। ਤੇ ਗਾਇਕ ਮਨਕੀਰਤ ਔਲਖ, ਉਸ ਨੂੰ ਹੁਣ ਧਮਕੀ ਮਿਲੀ ਹੈ, ਤੇ ਉਹ ਧਮਕੀ ਕਿਹੜੇ ਗਰੁੱਪ ਨੇ ਦਿੱਤੀ ਹੈ? ਕੱਲ ਅਸੀਂ ਗੱਲ ਕੀਤੀ ਸੀ ਕਿ ਅੰਮ੍ਰਿਤਸਰ ਪੂਰਬੀ ਤੋਂ ਜਿਹੜੇ ਵਿਧਾਇਕ ਸੀਗੇ ਜੀਵਨ ਜੋਤ, ਉਹਨਾਂ ਨੂੰ ਧਮਕੀ, ਮਨਕੀਰਤ ਔਲਖ ਨੂੰ ਧਮਕੀ। ਪੰਜਾਬ ਦੇ ਵਿੱਚ ਮੇਨ ਤੌਰ ਤੇ ਤਿੰਨ ਹੀ ਤਾਂ ਕੰਮ ਹੁੰਦੇ ਨੇ, ਜਾਂ ਤਾਂ ILS ਕਰਨ ਤੋਂ ਬਾਅਦ ਵੀਜ਼ੇ ਲੱਗਦੇ ਨੇ, ਜਾਂ ਫਿਰ ਇੱਥੇ ਜਵਾਨੀ ਕਰਾਹੇ ਪੈ ਜਾਂਦੀ ਹੈ, ਤੇ ਜਾਂ ਫਿਰ ਕਿਸੇ ਨਾ ਕਿਸੇ ਕਤਲ ਦੇ ਲੇਖੇ ਪੈ ਜਾਂਦੀ ਹੈ। ਮੇਰੀ ਗੱਲ ਕੌੜੀ ਹੈ ਪਰ ਮੈਂ ਸਾਰਿਆਂ ਉੱਤੇ ਨਹੀਂ ਲਾਈ, ਪਰ ਇਹ ਅਸਲ ਵਿੱਚ ਅੱਜ ਦੇ ਸਮੇਂ ਦਾ ਕੌੜਾ ਸੱਚ ਹੈ ਜੀ।
ਜਸਵਿੰਦਰ ਜੀ, ਆਪਾਂ ਸ਼ੁਰੂਆਤ ਤਾਂ ਕਰਦੇ ਹਾਂ ਸਿੱਧੂ ਮੂਸੇਵਾਲੇ ਤੋਂ, ਪਰ ਜਿਹੜੀ ਤੁਸੀਂ ਹੁਣ ਗੱਲਬਾਤ ਕਹੀ ਆ, ਪੰਜਾਬ ਦੇ ਵਿੱਚ ਸਿਰਫ 2 ਜਾਂ ਆਈਲੈਂਡ ਕਰਦੇ ਆ ਜਾਂ ਇੱਧਰ ਘਪਲੇ ਵਿੱਚ ਫਸ ਜਾਂਦੇ ਹਨ, ਆਪਾਂ ਵੀ ਤੁਸੀਂ ਖੁਦ ਜਾਣਦੇ ਹੋ, ਵਰਕਰ ਨੂੰ ਹਾਇਰ ਕਰਨਾ ਸੀ, ਇੱਕ ਲੜਕੀ ਨੂੰ ਹਾਇਰ ਕਰਨਾ ਸੀ, ਜਦੋਂ ਵੀਡੀਓ ਬਣਾਈ ਹੁਣ ਗੱਲਬਾਤ ਕੀਤੀ, ਅਤੇ ਰਾਤ ਦਿਨ ਆਪਾਂ ਪੜ੍ਹਦੇ ਹਾਂ, ਸਭ ਕੁਛ ਮਿਹਨਤ ਕਰਦੇ ਹਾਂ, ਮਿਹਨਤ ਕਰਦੇ ਕਰਦੇ ਜਦੋਂ ਜੋਬ ਲੈ ਜਾਂਦੇ ਨੇ, VIP ਕਲਚਰ ਸਾਨੂੰ ਲੈ ਬੈਠਾ, ਅਤੇ ਉੱਧਰੋਂ ਜਿਸ ਬੰਦੇ ਨੇ ਕਦੇ ਕੁਛ ਪਾਸ ਵੀ ਨਹੀਂ ਕੀਤਾ ਹੁੰਦਾ, ਸਕੂਲ ਵਿੱਚ ਪੜ੍ਹਿਆ ਵੀ ਨਹੀਂ ਹੁੰਦਾ, ਅਤੇ VIP ਕਲਚਰ ਉਹਨੂੰ ਸਿਫਾਰਿਸ਼ ਨਾਲ ਜੋਬ ਦਵਾ ਦਿੰਦਾ। ਸੋ ਜਿਹੜੇ ਬੱਚਿਆਂ ਨੇ ਮਿਹਨਤ ਕੀਤੀ ਹੁੰਦੀ ਆ, ਨੰਬਰ ਵਧੀਆ ਲਏ ਹੁੰਦੇ, ਉਹਨਾਂ ਨੂੰ ਜੋਬਸ ਨਹੀਂ ਮਿਲਦੀਆਂ, ਕਿਉਂਕਿ ਸਾਡੇ VIP ਕਲਚਰ ਨੇ ਜਿਹੜੇ ਨਲਾਇਕ ਹਨ ਉਹਨਾਂ ਨੂੰ ਮੋਹਰੇ ਕਰ ਦਿੱਤਾ। ਅਤੇ ਉਹ ਕਹਿੰਦੇ ਹੁਣ ਕਰੀਏ ਤਾਂ ਕਰੀਏ ਵੀ ਕੀ ਆਪਾਂ ਸ਼ੋਸ਼ਣ ਕਰੀਏ ਆਪਣਾ, ਕੀ ਆਪਾਂ ਡਰੱਗ ਖਾਈਏ, ਅਤੇ ਕੀ ਆਪਾਂ ਕੰਮ ਲੱਭੀਏ, ਵੀ ਆਹ ਸਾਡੀ ਸਥਿਤੀ ਖੜੀ ਹੋਈ ਆ। ਜੋਬਸ ਕ੍ਰੀਏਟ ਕਰਨ ਦੀ ਲੋੜ ਆ, ਇਨਵੈਸਟਮੈਂਟ ਲਿਆਉਣ ਦੀ ਲੋੜ ਆ। ਇੱਥੋਂ ਸਾਡੇ ਵੀਰ ਸਦਾ ਹੀ ਮਿਹਨਤ ਕਰਦੇ ਹਨ, NRI ਫਿਕਰ ਕਰਦੇ ਹਨ, ਵਾਪਸ ਪੈਸਾ ਭੇਜਦੇ ਆ, ਪਿੰਡਾਂ ਨੂੰ ਪੈਸਾ ਭੇਜਦੇ ਆ, ਪਿੰਡ ਸੁਧਾਰ ਹੋ ਜਾਣ, ਸੜਕਾਂ ਸੁਧਾਰ ਹੋ ਜਾਣ, ਸਕੂਲ ਨੂੰ ਪੈਸਾ ਭੇਜਦੇ ਆ ਪਰ ਲੱਗਦਾ ਨਹੀਂ ਸਹੀ ਜਗ੍ਹਾ ਤੇ ਬਿਜ਼ਨਸ ਵਿੱਚ ਇਨਵੈਸਟ ਕਰਨਾ ਚਾਹੁੰਦੇ ਆ। ਇਹ ਜਿਹੜੇ ਸਾਡੇ ਲੀਡਰ ਹਨ ਇਹ ਛੱਕ ਗਏ ਸਭ ਕੁਝ, ਸਾਰੇ ਹੀ ਨਹੀਂ, ਇਹ ਖਾ ਗਏ ਸਭ ਕੁਝ, ਕੋਈ ਬਣ ਨਹੀਂ ਦਿੱਤਾ, ਕੋਈ ਫਿਊਚਰ ਬਾਰੇ ਫਿਊਚਰ ਪਲਾਨੇ ਦਾ ਇਹਨਾਂ ਨੂੰ ਨਾ ਪਤਾ ਆ ਨਾ ਫਿਊਚਰ ਕਦੇ ਸੋਚਿਆ ਆ ਵੀ ਜੇ ਇੱਥੇ ਫੈਕਟਰੀ ਆਵੇਗੀ ਲੱਖਾਂ ਦੇ ਹਿਸਾਬ ਨਾਲ ਜੋਬਸ ਲੱਗਣਗੀਆਂ ਅਤੇ ਸਾਡਾ ਪੰਜਾਬ ਹਰਿਆਲੀ ਵਿੱਚ ਰਹੇਗਾ ਤਾਂ ਬੱਚੇ ਖੁਸ਼ ਰਹਿਣਗੇ। ਹੁਣ ਬੱਚੇ ਕੰਨ ਵੀ ਕੀ ਆਈਲੈਟ ਲੈ ਕੇ ਇੱਧਰ ਬਾਹਰ ਆ ਜਾਂਦੇ ਹਨ, ਬਾਹਰ ਆਉਂਦੇ ਆ ਇੱਥੇ ਲੋਕਾਂ ਨੇ $1,200 ਅਤੇ $2,000 ਅਤੇ ਇੱਕ ਇੱਕ ਬੈੱਡ ਦੀਆਂ ਬੇਸਮੈਂਟ ਦਿੱਤੀਆਂ ਹੋਈਆਂ ਹਨ। ਸੱਚ ਆ ਕਰੇਜ਼ ਐਵਰੀਵੇਅਰ ਹੋਇਆ ਹੈਗਾ। ਸੋ ਸੇਵਾ ਕਰਨੀ ਅਸਲੀ ਸੇਵਾ ਕਿਸੇ ਨੂੰ ਕਮਾਉਣ ਵਾਸਤੇ ਕਰੋ। ਸੋ ਜੇ ਸਰਕਾਰ ਉਹ ਸਾਂਭ ਲੈਂਦੀ ਸਿਚੁਏਸ਼ਨ ਜਦੋਂ NRI ਪੈਸੇ ਭੇਜਦੇ ਇਨਵੈਸਟਮੈਂਟ ਕਰਦੇ ਸੀਗੇ ਉੱਥੇ ਬਿਜ਼ਨਸ ਲੱਗ ਜਾਂਦੀ ਹੈ, ਜੋਬਸ ਕ੍ਰੀਏਟ ਹੋ ਜਾਂਦੀ ਆ, ਇੱਦਾਂ ਦੀ ਮੁਸ਼ਕਲ ਦੇ ਵਿੱਚ ਸਾਨੂੰ ਪੈਣਾ ਨਹੀਂ ਪੈਣਾ ਸੀਗਾ। ਇਹ VIP ਕਲਚਰ ਸਾਡੇ ਸਪੈਸ਼ਲੀ ਸਾਡੇ ਪੰਜਾਬ ਨੂੰ ਲੈ ਬੈਠੀ।
ਬੜੀ ਗੰਭੀਰ ਗੱਲ ਸ਼ੁਰੂ ਹੈ ਜੀ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਅਸੀਂ ਪੰਜਾਬੀ ਦੇ ਇੱਕ ਮਸ਼ਹੂਰ ਵਕੀਲ ਨੇ ਜੀ HS ਫੁਲਕਾ, ਹਰਵਿੰਦਰ ਸਿੰਘ ਫੁਲਕਾ
ਜੀ,
ਉਹ ਆਮ ਆਦਮੀ ਪਾਰਟੀ ਵਿੱਚ ਵੀ ਰਹੇ, ਉਹ 1984 ਦੇ ਕੇਸ ਵੀ ਲੜਦੇ ਰਹੇ, ਉਹ ਸਮੇਂ ਸਮੇਂ ਉੱਤੇ ਆਵਾਜ਼ ਆ ਜਿਹੜੀ ਉਹ ਚੱਕਦੇ ਰਹਿੰਦੇ ਨੇ। ਪਿੱਛੇ ਜੇ ਹੁਣ ਜਦੋਂ ਪਾਣੀ ਬਚਾਓ ਮੁਹਿੰਮ ਚੱਲਿਆ ਤਾਂ ਉਹਨੇ ਕਿਹਾ ਸੀ ਕਿ ਆਪਣੀ ਧਰਤੀ ਬਚਾਓ, ਇਹ ਮੁਹਿੰਮ ਉਹਨਾਂ ਨੇ ਚਲਾਈ ਸੀ। ਉਸ ਮੁਹਿੰਮ ਦੇ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਕਿਸਾਨ ਵੀਰੋ ਤੁਸੀਂ ਧਰਤੀ ਬਚਾਓ, ਤੁਹਾਨੂੰ 1500 ਰੁਪਇਆ ਜਿਹੜੀ ਸਰਕਾਰ ਦੇ ਰਹੀ ਆ ਸਿੱਧੀ ਬਿਜਾਈ ਉੱਤੇ। ਨਾਲ ਦੀ ਨਾਲ ਉਹਨਾਂ ਨੇ NRI ਵੀਰਾਂ ਨੂੰ ਅਪੀਲ ਕੀਤੀ ਸੀ ਵੀ ਜਿਹੜੀ ਤੁਹਾਡੀ ਜਿਹੜੀ ਜ਼ਮੀਨ ਠੇਕੇ ਤੇ ਆ, ਲੀਜ਼ ਤੇ ਆ, ਤੁਸੀਂ ਵੀ ਇਹਦੇ ਵਿੱਚ ਬਣਦਾ ਯੋਗਦਾਨ ਪਾ ਸਕਦੇ ਹੋ, ਕੋਈ ਤੁਸੀਂ ਇਹਦੇ ਵਿੱਚ 20-30-40-50 ਡਾਲਰ ਜੇਕਰ ਤੁਸੀਂ ਛੱਡ ਦਿਓਗੇ ਤਾਂ ਕਿਸਾਨੀ ਨੂੰ ਫਾਇਦਾ ਹੋ ਜੂਗਾ। ਮੇਰੇ ਕਹਿਣ ਦਾ ਭਾਵ ਹੈ ਕਿ ਉਹ ਇਸ ਤਰੀਕੇ ਦੀਆਂ ਐਕਟੀਵਿਟੀ ਵਿੱਚ ਜੁੜੇ ਰਹਿੰਦੇ ਨੇ, ਪਰ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇੱਕ ਬਿਆਨ ਦਿੱਤਾ ਸੀ, ਉਹ ਬਿਆਨ ਤੁਹਾਡੀ ਸਾਰੀ ਗੱਲ ਦਾ ਉੱਤਰ ਹੈ। ਪੰਜਾਬ ਦੀ ਸਿਆਸਤ ਨੇ ਪੰਜਾਬ ਦੇ ਵਿੱਚੋਂ ਇੰਟੈਲੀਜੈਂਸੀ ਖਤਮ ਕੀਤੀ ਹੈ। ਕਿਉਂ? ਕਿਉਂਕਿ ਪੰਜਾਬ ਦੀ ਸਿਆਸਤ ਚਾਹੁੰਦੀ ਹੈ ਕਿ ਸਾਡਾ ਕੋਈ ਤੋੜ ਨਾ ਹੋਵੇ, ਖਾਸ ਕਰਕੇ ਸਿੱਖ ਸਿਆਸਤ ਨੇ। ਪੰਜਾਬ ਦੀ ਸਿੱਖ ਸਿਆਸਤ ਨੇ ਆਜ਼ਾਦੀ ਤੋਂ ਬਾਅਦ ਸਿਆਸਤ ਦੇ ਵਿੱਚ ਜਾਂ ਕਹਿ ਲਓ ਨਵੀਆਂ ਪੀੜ੍ਹੀਆਂ ਦੇ ਵਿੱਚ ਇੰਟੈਲੀਜੈਂਸੀ ਉੱਤੇ ਬਹੁਤ ਵੱਡਾ ਜਿਹੜਾ ਉਹ ਇੱਕ ਅਟੈਕ ਰੱਖਿਆ ਕਿ ਸਾਡੇ ਮੁੰਡੇ ਜਿਹੜੇ ਉਹ ਸਾਡੇ ਤੋਂ ਵੱਧ ਨਾ ਸੋਚਣ। ਉਹਦੇ ਲਈ ਕੀ ਵਾਪਰਿਆ? ਐਜੂਕੇਸ਼ਨ, ਕੁਆਲਿਟੀ ਐਜੂਕੇਸ਼ਨ ਆ ਜਿਹੜੀ ਉਹ ਸਿੱਟ ਦਿਓ, ਉਹਦਾ ਲੈਵਲ ਸਿੱਟ ਦਿਓ, ਉਹਦੇ ਨਾਲ ਇੱਦਾਂ ਹੋ ਜਾਂਦਾ। ਰੁਜ਼ਗਾਰ ਤੋਂ ਜਵਾਕਾਂ ਨੂੰ ਪਾਸੇ ਟਾਲ ਦਿਓ, ਉਹ IELTS ਕਰਕੇ ਬਾਹਰ ਚਲੇ ਜਾਣਗੇ। ਸਿਆਸਤ ਦੇ ਵਿੱਚ ਉਹਨਾਂ ਦੀ ਪੁੱਠੀ ਲੋਟਰੀ ਲਵਾਈ ਰੱਖੋ, ਉਹਨਾਂ ਨੂੰ ਇਹੋ ਜਿਹੀ ਸੀਟ ਤੇ ਖੜੇ ਕਰ ਦਿਓ ਜਿੱਥੋਂ ਉਹ ਜਿੱਤਣੀ ਨਾ। ਨਾਲ ਦੀ ਨਾਲ ਉਹਨਾਂ ਨੇ ਬੇਰੁਜ਼ਗਾਰੀ ਦੇ ਨਾਲ ਨਸ਼ੇ ਵਰਗੀ ਇੱਕ ਚੀਜ਼ ਸਿੱਟੀ ਹੈ। ਅਸਲ ਵਿੱਚ ਪੰਜਾਬ ਦੇ ਵਿੱਚ ਨਾ ਧਰਤੀ ਮਾੜੀ ਹੈ, ਨਾ ਪੰਜਾਬ ਦੇ ਵਿੱਚ ਲੋਕ ਮਾੜੇ ਨੇ, ਨਾ ਹੀ ਪੰਜਾਬ ਦੇ ਵਿੱਚ ਕੋਈ ਖਾਣ ਪੀਣ ਮਾੜਾ ਹੈ, ਨਾ ਹੀ ਪੰਜਾਬ ਦੇ ਵਿੱਚ ਐਜੂਕੇਸ਼ਨ ਮਾੜੀ ਹੈ। ਪੰਜਾਬ ਦੇ ਵਿੱਚ ਸਿਆਸਤ ਇੱਕ ਇਸ ਤਰੀਕੇ ਨਾਲ ਸੋਚਦੀ ਹੈ ਕਿ ਸਾਡਾ ਤੋੜ ਨਾ ਹੋਵੇ। ਇਹਦੇ ਵਿੱਚ ਪਾਰਟੀ ਜਿਹੜੀ ਮਰਜ਼ੀ ਤੁਸੀਂ ਰੱਖ ਲਓ, ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ, ਸਾਰੀਆਂ ਦਾ ਮਕਸਦ ਇੱਕੋ ਹੀ ਹੈ ਕਿ ਪੰਜਾਬ ਦੇ ਵਿੱਚ ਇੰਟੈਲੀਜੈਂਟ ਲੋਕ ਜੇਕਰ ਮੂਹਰੇ ਆਉਣਗੇ, ਚਾਹੇ ਉਹ ਪ੍ਰਸ਼ਾਸਨ ਵਿੱਚ ਆਉਂਦੇ ਨੇ, ਚਾਹੇ ਸਿਵਲ ਵਿੱਚ ਆਉਂਦੇ ਨੇ, ਚਾਹੇ ਉਹ ਸਿਆਸਤ ਵਿੱਚ ਆਉਂਦੇ ਨੇ, ਉਹ ਉਹਨਾਂ ਦੇ ਲਈ ਵੱਡਾ ਖਤਰਾ ਨੇ। ਇਹ ਬਣੀ ਤਣੀ ਪਾਲਿਸੀ ਇੱਕ ਪੀੜ੍ਹੀ ਦਾ ਲੀਡਰ ਦੂਜੀ ਪੀੜ੍ਹੀ ਨੂੰ ਦੇ ਦਿੰਦਾ ਹੈ, ਦੂਜੀ ਪੀੜ੍ਹੀ ਦਾ ਲੀਡਰ ਤੀਜੀ ਪੀੜ੍ਹੀ ਨੂੰ ਦੇ ਦਿੰਦਾ ਹੈ। ਇਹ ਪਿਓਵਾਂ ਤੋਂ ਚੱਲੀਆਂ ਆਉਂਦੀਆਂ ਰਾਜਨੀਤੀਆਂ ਪੁੱਤਾਂ ਕੋਲੇ ਆ ਗਈਆਂ, ਪੁੱਤਾਂ ਕੋਲੋਂ ਹੁਣ ਪੋਤਿਆਂ ਕੋਲੇ ਆ ਗਈਆਂ। ਉਸੇ ਤਰੀਕੇ ਦੇ ਨਾਲ ਹੀ ਧੱਕਿਆ ਜਾ ਰਿਹਾ ਤੇ ਪੰਜਾਬ ਤਿੰਨ ਪਾਸੇ ਧੱਕਿਆ ਗਿਆ। ਪਹਿਲਾਂ ਇਹ ਵਿਦੇਸ਼ਾਂ ਵਿੱਚ ਕਿਹੜਾ ਪੰਜਾਬੀ ਹੈ ਜੀ ਜਿਹੜਾ ਆਪਣੇ ਵਸਦੇ ਰਸਦੇ ਘਰਾਂ ਨੂੰ ਜਿੰਦੇ ਲਾਉਣੇ ਚਾਹੁੰਦਾ? ਕਿਹੜਾ ਪੰਜਾਬੀ ਆ ਜਿਹੜਾ ਆਪਣੀਆਂ ਇਸ ਹਰੀਆਂ ਪੈਲੀਆਂ ਦੇ ਵਿੱਚੋਂ ਭੱਜਣਾ ਚਾਹੁੰਦਾ? ਇਹ ਅਸੀਂ ਧੱਕੇ ਗਏ ਜਾਂਦੇ ਹਾਂ, ਇਹ ਅਸੀਂ ਧੱਕੇ ਗਏ ਜਾਂਦੇ ਹਾਂ। ਅਸੀਂ ਚਾਹੇ ਦੂਸਰੀ ਵਿਸ਼ਵ ਯੁੱਧ ਵੇਲੇ ਦੇ ਜਾਣ ਲੱਗੇ ਹਾਂ, ਉਦੋਂ ਵੀ ਸਾਡੀ ਲੋੜ ਰੋਟੀ ਸੀ, ਅਸੀਂ 47 ਤੋਂ ਬਾਅਦ 84 ਵੇਖਿਆ, 84 ਦੁਆਬੇ ਨੇ ਤੇ ਮਾਝੇ ਨੇ ਸਭ ਤੋਂ ਵੱਧ ਵੇਖਿਆ, ਮਾਲਵੇ ਨਾਲੋਂ ਵੱਧ ਵੇਖਿਆ। ਉਦੋਂ ਵੀ ਸਾਡੇ ਜਿਹੜੇ ਮੈਂ ਕਹੂੰਗਾ ਕਿ ਸਾਡੀ ਉਹ ਪੀੜ੍ਹੀ ਉਹ ਧੱਕੀ ਹੋਈ ਗਈ ਹੈ। ਉਸ ਤੋਂ ਬਾਅਦ ਜੇਕਰ ਫਿਰ ਵੀ ਇੱਕ ਸਿਆਸਤ ਨੂੰ ਲੱਗਿਆ ਵੀ ਹਾਲੇ ਕੁਝ ਊਣ ਪਾਈਆਂ ਨੇ, ਹਾਲੇ ਉਹਨਾਂ ਨੂੰ ਖਤਰਾ ਹੈ, ਤਾਂ ਫਿਰ ਉਹਨਾਂ ਨੇ 84 ਚ ਧੱਕੇ। ਫਿਰ ਵੀ ਜੇਕਰ ਉਹਨਾਂ ਨੂੰ ਲੱਗਿਆ ਵੀ ਹਾਲੇ ਵੀ ਸਾਨੂੰ ਖਤਰਾ ਹੈ, ਫਿਰ ਉਹਨਾਂ ਨੇ ਇਸ ਨੂੰ ਇੱਕ ਸਰਿੰਜ ਦੇ ਰੂਪ ਵਿੱਚ, ਚਿੱਟੇ ਦੇ ਰੂਪ ਵਿੱਚ ਧੱਕ ਦਿੱਤਾ, ਆਰਥਿਕ ਗੁਲਾਮੀ ਦੇ ਰੂਪ ਵਿੱਚ ਧੱਕ ਦਿੱਤਾ। ਹਜੇ ਵੀ ਇਹਨਾਂ ਨੂੰ ਲੱਗਿਆ ਖਤਰਾ ਹੈ, ਤਾਂ ਹੁਣ ਆ ਗੈਂਗਸਟਰ ਵਰਗੀਆਂ ਗੱਲਾਂ ਦੇ ਵਿੱਚ, ਗਰੁੱਪਿਜ਼ਮ ਵਿੱਚ, ਬਹੁਤ ਹੀ ਨੀਵੇਂ ਪੱਧਰ ਦੀ ਗਾਇਕੀ ਦੇ ਵਿੱਚ, ਨੀਵੇਂ ਪੱਧਰ ਦੀਆਂ ਸੋਚਾਂ ਦੇ ਵਿੱਚ, ਸੋਸ਼ਲ ਮੀਡੀਆ ਦੀਆਂ ਐਪਾਂ ਦੇ ਵਿੱਚ ਖੁੱਲ ਕੇ ਧੱਕਿਆ। ਇਹ ਮਕਸਦ ਹੈ ਪੰਜਾਬ ਨੂੰ ਜੇਕਰ ਉਜਾੜਿਆ ਜਾ ਰਿਹਾ, ਮੈਂ ਉਜਾੜਿਆ ਸ਼ਬਦ ਵਰਤੂੰਗਾ, ਮਾਫ ਕਰਨਾ, ਕੌੜਾ ਸ਼ਬਦ ਹੈ, ਜੇਕਰ ਪੰਜਾਬ ਨੂੰ ਉਜਾੜਿਆ ਜਾ ਰਿਹਾ, ਇਹ ਪ੍ਰੀ ਪਲੈਨ ਹੈ, ਇਹ ਇੱਥੋਂ ਦੀ ਸਿਆਸਤ ਪੈਰ ਲਾਉਣ ਖਾਤਰ, ਚਾਹੇ ਇਹ ਨਵੀਂ ਪਾਰਟੀ ਹੈ, ਚਾਹੇ ਪੁਰਾਣੀਆਂ ਪਾਰਟੀਆਂ ਨੇ, ਚਾਹੇ ਕੋਈ ਕੱਲ ਨੂੰ ਹੋਰ ਨਵੀਂ ਪਾਰਟੀ ਆਜੂ। 2011 ਦੇ ਵਿੱਚ ਪੀਪਲ ਵਾਲੇ ਆ ਗਏ ਸੀ, ਇੱਥੇ ਹਾਥੀ ਵਾਲਿਆਂ ਨੇ ਵੀ ਟਰਾਈ ਕੀਤੀ ਸੀ, ਸਿਮਰਜੀਤ ਮਾਨ ਨੇ ਵੀ ਟਰਾਈ ਕੀਤੀ ਸੀ, ਇੱਥੇ ਭੂੰਦੜ ਸਾਹਿਬ ਨੇ ਵੀ ਟਰਾਈ ਕੀਤੀ ਸੀ, ਇੱਥੇ ਨਾਲ ਦੀ ਨਾਲ ਢੀਂਡਸਾ ਸਾਹਿਬ ਨੇ ਵੀ ਟਰਾਈ ਕੀਤੀ ਸੀ, ਇੱਥੇ ਰਾਮੂ ਵਾਲੀਏ ਨੇ ਵੀ ਟਰਾਈ ਕੀਤੀ ਸੀ, ਇੱਥੇ ਬੈਂਸ ਬ੍ਰਦਰ ਨੇ ਵੀ ਟਰਾਈ ਕੀਤੀ ਸੀ, ਮੈਂ ਕਿਹਦਾ ਕਿਹਦਾ ਨਾਮ ਲਵਾਂ, ਪਰ ਸਾਰਿਆਂ ਦੀ ਪਾਲਿਸੀ ਇੱਕੋ ਹੀ ਰਹੀ ਸੀ ਕਿ ਆਈ ਐਮ ਬੈਸਟ, ਮੈਂ ਹੀ ਮੂਹਰੇ ਚੱਲੂਗਾ, ਤੁਸੀਂ ਪਿੱਛੇ ਚੱਲੋਗੇ। ਜਦੋਂ ਏਦਾਂ ਦੀਆਂ ਪਾਲਿਸੀਆਂ ਲੈ ਕੇ ਤੁਸੀਂ ਚੱਲੋਗੇ, ਫਿਰ ਪੰਜਾਬ ਦੇ ਵਿੱਚ ਇਹ ਮਾਹੌਲ ਜਾਂ ਤਾਂ ਤੁਸੀਂ ਫਿਰ ਚਿਖਾ ਦੇ ਰੂਪ ਵਿੱਚ ਵੇਖੋਗੇ, ਜਾਂ ਚਿੱਟੇ ਦੇ ਰੂਪ ਵਿੱਚ ਵੇਖੋਗੇ, ਜਾਂ ਫਿਰ ਤੁਸੀਂ ਵਿਦੇਸ਼ਾਂ ਨੂੰ ਲੱਗਦੇ ਵੀਜ਼ੇ ਦੇ ਰੂਪ ਵਿੱਚ ਵੇਖੋਗੇ। ਮਨ ਬੜਾ ਦੁਖੀ ਹੁੰਦਾ ਕਿ ਪੰਜਾਬ ਕੋਲੇ ਕਿੰਨਾ ਵੱਡਾ ਟੈਲੈਂਟ ਹੈ, ਜਿਸ ਨੂੰ ਅਸੀਂ ਲੇਬਰ ਕਰਨ ਦੇ ਲਈ ਆਪਣੇ ਮੁਲਕ ਚੋਂ ਧੱਕ ਦਿੱਤਾ ਹੈ, ਜਿਸ ਨੂੰ ਅਸੀਂ ਸਿਵਿਆਂ ਵਾਲੇ ਰਾਹ ਤੇ ਧੱਕ ਦਿੱਤਾ ਹੈ, ਜਿਸ ਨੂੰ ਅਸੀਂ ਚਿੱਟੇ ਵਿੱਚ ਧੱਕ ਦਿੱਤਾ ਹੈ। ਪਰ ਮੈਨੂੰ ਇਹ ਚ ਸਪੂਲਕਾ ਦੀ ਗੱਲ ਬੜੀ ਚੰਗੀ ਲੱਗਦੀ ਹੈ, ਉਹਨਾਂ ਨੇ ਕਿਹਾ ਕਿ ਇੱਥੋਂ ਦੀ ਸਿਆਸਤ, ਇੱਥੋਂ ਦੀ ਇੰਟੈਲੀਜੈਂਸੀ ਨੂੰ ਵੇਖਣਾ ਨਹੀਂ ਚਾਹੁੰਦੀ, ਉਹ ਉਸ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੀ, ਜੇਕਰ ਕੋਈ ਆਉਂਦਾ ਤਾਂ ਉਸਦਾ ਕੋਈ ਹੋਰ ਤੋੜ ਲੱਭ ਲਿਆ ਜਾਂਦਾ। ਇਸ ਤਰੀਕੇ ਦੇ ਨਾਲ ਹੀ ਪੰਜਾਬ ਆ ਜਿਹੜਾ ਉਸ ਨੂੰ ਕਰਾਹੇ ਪਾਇਆ ਜਾ ਰਿਹਾ ਜੀ।
ਜਸਵਿੰਦਰ ਜੀ, ਆਪਾਂ ਗੱਲਬਾਤ ਕਰਦੇ ਹਾਂ ਸਿੱਧੂ ਮੂਸੇਵਾਲੇ ਦੀ, ਇੱਕ ਮਿੰਟ ਤੋਂ ਬਾਅਦ। ਪਹਿਲਾਂ ਮੈਂ ਦੱਸ ਦੇਵਾਂ ਸਾਡੇ ਸਪੋਂਸਰਾਂ ਧੰਨਵਾਦ ਜਿਹੜੇ ਟੀਵੀ ਨਾਲ ਜੁੜਦੇ ਹਨ। ਸਾਡੇ ਵੀਰ ਨੇ ਬਿਜ਼ਨਸ ਖੋਲ੍ਹੀ ਆ, ਬੜਾ ਐਕਸਪੀਰੀਅੰਸ ਹੈਗਾ, ਅਤੇ ਜਿੱਥੋਂ ਤੁਹਾਨੂੰ ਇੱਕ ਸਾਲ ਦੀ ਲੇਬਰ ਅਤੇ ਪਾਰਟਸ ਦੀ ਵਾਰੰਟੀ ਮਿਲਦੀ ਹੋਵੇ ਨਾ, ਕੋਈ ਫਿਕਰ ਕਰਨ ਦਾ ਲੋੜ ਨਹੀਂ ਪੈਂਦਾ। ਅਟਲਾਂਟਿਸ ਰੇਡੀਏਟਰ ਸਰਵਿਸਿਜ਼ ਆ, ਸੋ ਰੇਡੀਏਟਰ ਵਿੱਚ ਕੋਈ ਪ੍ਰੋਬਲਮ ਆ ਗਈ ਆ ਜਾਂ ਪ੍ਰੋਬਲਮ ਆਉਣ ਤੋਂ ਪਹਿਲਾਂ ਚੈੱਕ ਕਰਵਾਉਣਾ ਚਾਹੁੰਦੇ ਹੋ, ਤੁਸੀਂ ਪਹੁੰਚ ਸਕਦੇ ਹੋ। 5900 ਡਿਕਸੀ ਰੋਡ 'ਤੇ ਹਨ ਅਟਲਾਂਟਿਸ ਰੇਡੀਏਟਰ ਟਰੱਕ ਆਟੋ ਸਰਵਿਸ, ਨਵ ਭੰਡੇਰ ਸਾਹਿਬ। ਨੰਬਰ ਮੈਂ ਦੇ ਦਿੰਦਾ 905-670-3696, 905-670-3696। ਸੋ ਜੇ ਕੋਈ ਨਵਾਂ ਬਿਜ਼ਨਸ ਖੁੱਲ੍ਹਦਾ ਆ, ਮੇਰੇ ਵੀਰ ਕੋਲ ਬੜਾ ਐਕਸਪੀਰੀਅੰਸ ਹੈਗਾ ਆ, ਤਾਂ ਉਹਨੂੰ ਸਪੋਰਟ ਕਰਨ ਦੀ ਵੀ ਸਾਡਾ ਫਰਜ਼ ਬਣਦਾ। ਹਰ ਇੱਕ ਨੂੰ ਵੰਡ ਕੇ ਦਿਆ ਕਰੋ, ਵੰਡ ਕੇ ਛਕੀ ਆਪਾਂ। ਸੋ ਸਰਵਿਸ ਦੇ ਨਾਲ ਨਾਲ ਪਾਰਟਸ ਦੀ ਵਾਰੰਟੀ ਇੱਕ ਸਾਲ ਦਿੰਦੇ, ਕਹਿੰਦੇ ਨੋ ਕੁਐਸਚਨ ਆਸਕਡ। ਸੋ ਰੇਡੀਏਟਰ ਅਤੇ ਜਾਂ ਜਿਹੜੇ ਟਰੱਕ ਦੇ ਟਰਬੋ ਏਅਰ ਚਾਰਜਰ ਕੂਲਰ ਹੁੰਦੇ ਆ, ਏਸੀ ਕੰਡੈਂਸਰ ਹੁੰਦੇ ਆ, ਹਰ ਤਰ੍ਹਾਂ ਦੀ ਸਰਵਿਸ ਕਰਕੇ ਦਿੰਦੇ ਹਨ। ਸੋ ਆਉਣ ਵਾਲੇ ਦਿਨ ਵਿੱਚ ਕਾਫੀ ਸਾਰੀ ਜਾਣਕਾਰੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਸੋ ਪ੍ਰੋਫੈਸ਼ਨਲ ਸਰਵਿਸ ਲਈ, ਰੇਡੀਏਟਰ ਸਰਵਿਸ ਲਈ ਅਟਲਾਂਟਿਸ ਰੇਡੀਏਟਰ ਟਰੱਕ ਆਟੋ ਸਰਵਿਸ 'ਤੇ ਪਹੁੰਚੋ। 5900 ਡਿਕਸੀ ਰੋਡ 'ਤੇ ਹਨ, ਨਵ ਸਾਹਿਬ ਦਾ ਨੰਬਰ 905-670-3696 ਹੈਗਾ। ਬਾਅਦ ਵਿੱਚ ਕਿਸੇ ਬਿਜ਼ਨਸ ਭੈਣ ਦਾ ਨੰਬਰ ਚਾਹੀਦਾ ਸਾਡੇ ਕੋਲ, ਐਨੀ ਟਾਈਮ ਤੁਸੀਂ ਲੈ ਸਕਦੇ ਹੋ। ਜੇ ਤੁਹਾਨੂੰ ਟਰੱਕ ਚਾਹੀਦਾ, ਟ੍ਰੇਲਰ ਦਾ ਲੋਨ ਚਾਹੀਦਾ, ਤਾਂ ਤੁਸੀਂ ਗੌਰਵ ਕੁਮਾਰ ਜੀ ਨਾਲ ਗੱਲਬਾਤ ਕਰਨੀ ਆ ਟਰੱਕ ਟ੍ਰੇਲਰ ਲੋਨ ਲੈਣ ਵਾਸਤੇ। ਅੱਜ ਕੱਲ੍ਹ ਟਰੱਕ ਵੀ ਬੜੇ ਮਹਿੰਗੇ ਹੋ ਗਏ ਹਨ, ਟ੍ਰੇਲਰ ਵੀ ਬੜੇ ਮਹਿੰਗੇ ਹੁੰਦੇ ਹੋ ਗਏ ਹਨ, ਪੈਸਾ ਦੇ ਨਾਲ ਹੀ ਸਭ ਕੁਛ ਹੁੰਦਾ। ਪੈਸਾ ਚਾਹੀਦਾ, ਤੁਸੀਂ ਗੌਰਵ ਕੁਮਾਰ ਕੋਲ ਪਹੁੰਚ ਸਕਦੇ ਹੋ, ਤਾਂ ਤੁਹਾਡੀ ਮਦਦ ਕਰਦੇ ਹਨ ਪਲਾਰੇ ਫਾਈਨੈਂਸ਼ੀਅਲ ਦੇ ਗੌਰਵ ਕੁਮਾਰ ਜੀ। ਲੋਨ ਲੈਣ ਦੇ ਵਿੱਚ ਟਰੱਕ ਟ੍ਰੇਲਰ, ਕੋਈ ਮਸ਼ੀਨਰੀ ਦਾ ਲੋਨ ਹੋਵੇ ਜਾਂ ਆਫਿਸ ਵਾਸਤੇ ਫਰਨੀਚਰ ਦਾ ਲੋਨ ਚਾਹੀਦਾ, 905-678-0111 'ਤੇ ਗੱਲਬਾਤ ਕਰਨੀ ਆ। ਲਓ ਜੀ, ਲੈ ਚੱਲਦੇ ਆ ਦੁਬਾਰਾ ਫਿਰ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਗੱਲਬਾਤ ਸਾਡੀ ਚੱਲ ਰਹੀ ਹੈਗੀ ਆ ਜਸਵਿੰਦਰ ਯਾਦ ਸਾਹਿਬ ਨਾਲ। ਇਹਨਾਂ ਦੇ ਪ੍ਰੋਗਰਾਮ ਵੱਖ ਵੱਖ ਸੁਣਿਆ ਕਰੋ ਅਤੇ ਦੇਖਿਆ ਕਰੋ ਜ਼ਰੂਰ। ਜਸਵਿੰਦਰ ਜੀ, ਅਲਵਿਦਾ ਹੋ ਗਈ ਆ, ਉਹ ਨੌਜਵਾਨ ਚਲੇ ਗਿਆ, ਉਹਨੂੰ ਇੱਥੇ ਪਹੁੰਚਾਇਆ ਗਿਆ, ਜੋ ਕੁਛ ਹੋਇਆ ਉਹਦੇ ਵਿੱਚ ਸਾਰੇ ਆਪਾਂ ਹੀ ਇਨਵੋਲਵ ਹੈਗੇ ਹਾਂ। जिस हिसाब का माहौल इकट्ठा किया, जिदा की सपोर्ट करते हैं, जिदा का सुनते हैं, जो कुछ होंदा जो कुछ हो रहा है, सो आप भी एक जिहड़ा चैनल चलाईदा, एक परिवारिक चैनल चलाईदा, खबर भी दे रही है, पर हाथ जोड़ के बेनती भी कर ली दी आ, इन्हां नूं संभाल लवो, सारे अपने ही हैं, सारे रब के रूप हैं, सारा रब के बंदे हैं, तो इन्हां नूं समझाने की लोड़ है, समझने की लोड़ हैगी आ, जिहड़ा सच बोलता उहदी सपोर्ट करदा, कि इहना सोचो मेरे ताए चाचे का मामे का पोते आ, समझाने की कोशिश करे, गुरु समझाणगे, इदां दे हालात ना पैदा होण जो हो गए हैं सिद्धू मूसेवाला लाड़े वांगू तोरिया गया मां दा पुत्त जी।
बिल्कुल जी, जिस तरीके नाल तुसीं कह दित्ती है सारी गल, असल विच मैं कह देवां कि मैं उस नूं कदे नहीं सुनिया, मैं उसका कोई गीत नहीं जानता, पर मैं भी एक अफसोस दे विच हैगा, क्योंकि पंजाब का माहौल, चाहे उत्थे ये मौत दे विच सिद्धू मूसेवाला नाम आवे, चाहे संदीप नंगलंबिया आवे, चाहे दीप सिद्धू दे नां दा रौला पवे, चाहे पटियाला यूनिवर्सिटी दे सामने जो फायरिंग हुई सी उहदे विच नाम आवे, चाहे गुरदासपुर दे पिंड फलणा विच जो कुछ वापरिया सी, चाहे वह निजी सी, पर चाहे उहदा नाम आवे, नाम कोई भी आवे, तुसी देखो हरेक नाम नूं ना, तुसी वेखो नामां विच दी हालात नूं, कि पंजाब दे हालात किधर नूं गए, कौन लै गया उधर नूं ना, एक सैलीब्रिटी चला गया, इस गल दा दुख तां है सानू, तुहानू भी होवेगा, खास करके उन्हां नूं चाहण वाले, उन्हां नूं सुनण वालिआं नूं साडे तों कितें ज्यादा होवेगा, पर जेकर इन्हां दी थां उत्ते कोई सरधारण व्यक्ति जांदा तां मैनूं ते तुहानू ते पंजाब नूं दुख उड़ा ही हुंदा जी।
ਇਹ ਕੱਲ ਹਨ ਏਅਰ ਲੈਣੀ ਹੈ, ਕਾਲ ਲੈਣੀ ਹੈ ਤੇ ਸਤਿ ਸ੍ਰੀ ਅਕਾਲ ਜੀ, ਵਿਰਾਸਤ ਰੇਡੀਓ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਹੈਲੋ
ਹੈਲੋ, ਹਾਂਜੀ ਵੀਰੇ, ਤੁਸੀਂ ਏਅਰ ਤੇ ਹੋ ਜੀ।
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਭਾਜੀ, ਭਾਜੀ ਮੈਂ ਜਸਵਿੰਦਰ ਭਾਜੀ ਨੂੰ ਪੁੱਛਣਾ ਚਾਹੁੰਦਾ, ਮੈਨੂੰ ਦੱਸਿਆ ਦੌਰੇ ਸੁਣਦੇ ਸੀ ਕਿ ਬਹੁਤ ਪ੍ਰੋਬਲਮ ਹੈ ਤੰਬੜ ਸਾਹਿਬ, ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਕਰਨਾ ਤੁਸੀਂ ਵਾਪਸ ਆਏ ਏਅਰ ਤੇ
ਜੀ,
ਤੇ ਬਾਕੀ ਇਹ ਵੀ ਦੱਸਿਆ ਤਾਂ ਭਾਜੀ ਨੇ ਪ੍ਰੋਬਲਮ ਸਭ ਬਹੁਤ ਦੱਸੀਆਂ ਪੰਜਾਬ ਦੀਆਂ, ਪਰ ਕੋਈ ਹੱਲ ਵੀ ਹੈ ਇਹਨਾਂ ਚੀਜ਼ਾਂ ਦਾ? ਲਾਈਕ 70 ਸਾਲ ਹੋ ਗਏ ਆ, ਜੇ ਇਹੀ ਕੁਛ ਚ ਇਹ ਭੱਠੀ ਝੁਕਣੀਆਂ ਸਾਰੇ ਆਪਣੇ ਪੰਜਾਬੀਆਂ ਨੇ, ਪੰਜਾਬ ਦੇ ਲੋਕਾਂ ਨੇ, ਤੇ ਫਿਰ ਇਹਦਾ ਕੋਈ ਹੱਲ ਹੈ, ਕੋਈ ਨਜ਼ਰ ਆਉਂਦਾ ਸਾਨੂੰ? ਕਿ ਅਸੀਂ ਹੁਣ ਬਾਹਰ ਬੈਠੇ ਹਾਂ, ਅਸੀਂ ਸਾਨੂੰ ਤਾਂ ਪਤਾ ਵੀ ਜ਼ਿਆਦਾ ਪੰਜਾਬ ਆਜ਼ਾਦ ਹੋ ਜਾਵੇ ਤਾਂ ਆਪਾਂ ਬਹੁਤ ਤਰੱਕੀ ਕਰਤਾ, ਸਾਨੂੰ ਪਤਾ ਆ ਕਿ ਸਾਡੇ 'ਚ ਕਾਬਲੀਅਤ ਬਹੁਤ ਜ਼ਿਆਦਾ ਆ, ਪੰਜਾਬ ਮੁੰਡੇ ਜਾਣੀ ਵੀ ਨੋ ਵੀ ਟੈਲੈਂਟਡ ਐਵਰੀਥਿੰਗ ਐਵਰੀਵੇਅਰ, ਪਰ ਗੱਲ ਇਹ ਆ ਵੀ ਉੱਥੇ ਤਾਂ ਸਹੀ ਨੀ ਕੁਛ ਕਰਨੇ ਹੀ ਦਿੰਦੇ। ਹੁਣ ਚਲੋ ਜੇ ਮੂਸੇਵਾਲਾ ਚੜਿਆ ਸੀ, ਇੱਕ ਇੰਨਾ ਨਾਂ ਬਣਾ ਗਿਆ ਦੁਨੀਆਂ ਦੇ ਉੱਪਰ, ਤੇ ਉਹਦਾ ਦੇਖੋ ਹਾਲ, ਦੇਖੋ ਕੀ ਹੋਇਆ ਹੈ। ਸੋ ਇਹਨਾਂ ਚੀਜ਼ਾਂ ਦਾ ਕੋਈ ਹੱਲ ਹੈਗਾ ਤਾਂ ਭਾਜੀ ਮੈਂ ਤੁਹਾਨੂੰ ਸੁਣਦਾ ਰੇਡੀਓ ਦੇ ਉੱਪਰ, ਕੋਈ ਹੱਲ ਦੱਸੋ, ਕੋਈ ਪੰਜਾਬ ਦਾ ਕੀ ਹੱਲ ਕੀਤਾ ਜਾਵੇ, ਜਿਹੜਾ ਵੀ ਆਪਾਂ ਕਿਸੇ ਪਾਸੇ ਨਾ ਆਪਾਂ ਤਰੱਕੀ ਕਰੀਏ। ਸਾਨੂੰ ਪਤਾ ਵੀ ਅਗਰ ਜੇ ਆਪਾਂ ਆਜ਼ਾਦ ਹੋ ਜਾਈਏ ਹਿੰਦੁਸਤਾਨ ਤੋਂ, ਤਾਂ ਫਿਰ ਦੇਖੋ ਕਿੱਥੇ ਜਾਂਦਾ ਪੰਜਾਬ। ਤੇ ਪਰ ਚਲੋ ਇਹ ਤਾਂ ਸਾਡੀ ਸੋਚ ਆ, ਫਿਰ ਭਾਈ ਸਾਹਿਬ ਦੀ ਸੋਚ ਦੇਖੀਏ ਵੀ ਕੀ ਕਹਿੰਦੇ ਆ, ਪੰਜਾਬ 'ਚ ਬੈਠੇ ਆ ਤਾਂ ਕੀ ਇਹਨਾਂ ਦੀ ਸੋਚ ਹੈ, ਕੀ ਸੋਚ ਕੇ ਦੱਸ ਸਕਦੇ ਸਾਨੂੰ, ਕੋਈ ਰਾਹ ਦੱਸਿਆ ਜਾ ਸਕਦਾ ਪੰਜਾਬ ਦੇ ਵੀ ਕੀ ਕੀ ਹੱਲ ਹੈ ਇਹਨਾਂ ਚੀਜ਼ਾਂ ਦਾ? ਆਲ ਦੀਜ਼ ਪ੍ਰੋਬਲਮ ਜਿੱਦਾਂ ਲੀਡਰਾਂ ਦੇ ਦੱਸ ਰਿਹਾ ਵੀ ਉਹ ਕਿਸੇ ਨੂੰ ਅਗਾਹ ਨਹੀਂ ਆਉਣ ਦਿੰਦੇ ਹੈਗੇ, ਉਹ ਸਾਰਿਆਂ ਨੂੰ ਦੀਦਾ ਆ, ਪਰ ਲੈਟਸ ਸੀ ਵਟਸ ਦਾ ਸੋਲੂਸ਼ਨ। ਤੇ ਜੇ ਕਹੀਏ ਆਪਾਂ ਟੱਕਰਾਂ ਹੀ ਮਾਰੀ ਜਾਣੀਆਂ ਨੇ ਇਹਦੇ ਨਾਲ, ਤੇ ਕਿੰਨੀ ਕੁ ਦੇਰ ਮਾਰੀ ਜਾਣ, 70 ਸਾਲ ਤਾਂ ਹੋ ਗਿਆ ਮਾਰਦਿਆਂ ਨੂੰ, ਹਨਾ
ਜੀ?
ਸੋ ਇਹਦਾ ਕੋਈ ਹੱਲ ਦੱਸੋ ਜੀ, ਆਪਾਂ ਮੈਂ ਸੁਣਦਾ ਜੀ। ਥੈਂਕ ਯੂ ਜੀ,
ਬਹੁਤ ਧੰਨਵਾਦ ਵੀਰੇ। ਲਾਈਨ ਆਪਣੇ ਤੁਸੀਂ ਆਫ ਏਅਰ ਸੁਣ ਲਵੋ ਤੇ ਆਪਾਂ ਇੱਥੇ ਰੇਡੀਓ ਤੇ ਸੁਣ ਲਵੋ, ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਜਸਵਿੰਦਰ ਯਾਦ ਸਾਹਿਬ, ਹੱਲ ਇੰਨੀ ਸੌਖੀ ਨਹੀਂ ਮਿਲਣਾ, ਪਰ ਤੁਸੀਂ ਸ਼ੁਰੂਆਤ ਕਰ ਦਿਓ, ਬਾਅਦ 'ਚ ਮੈਂ ਵੀ ਦੋ ਲਾਈਨਾਂ ਐਡ ਕਰਦਾ।
ਬਿਲਕੁਲ ਜੀ, ਬੜਾ ਵਧੀਆ ਸਵਾਲ ਰੱਖਿਆ ਉਹਨਾਂ ਨੇ ਕਿ ਨੁਕਸ਼ ਕੱਢਣਾ ਹੀ ਜ਼ਿੰਦਗੀ ਨਹੀਂ ਹੁੰਦੀ, ਅਸਲ ਵਿੱਚ ਨੁਕਸ਼ ਪੈਣ ਦੇ ਕਾਰਨ ਕਿਹੜੇ ਹੈ ਉਹਦੇ ਉੱਤੇ ਗੱਲ ਕਰਨੀ ਵੀ ਜ਼ਿੰਦਗੀ ਹੁੰਦੀ ਹੈ। ਜਿਸ ਤਰੀਕੇ ਨਾਲ ਸਾਡੇ ਵੀਰ ਨੇ ਗੱਲ ਕਹੀ ਹੈ ਕਿ ਤੁਸੀਂ ਵੀ ਇਹ ਗੱਲ ਕਰਦੇ ਹੋ, ਸਾਰੇ ਚੈਨਲ ਇਹ ਗੱਲ ਕਰਦੇ ਆ, NRI ਵੀਰ ਵੀ ਜਦੋਂ ਫੁਰਸਤ ਮਿਲਦੀ ਆ ਤਾਂ ਸਿਰ ਜੋੜ ਕੇ ਬੈਠਦੇ ਨੇ ਤਾਂ ਇਹੀ ਗੱਲ ਕਰਦੇ ਨੇ ਵੀ ਯਾਰ ਬਣੂ ਕੀ, ਕਿਸ ਤਰੀਕੇ ਦੇ ਨਾਲ ਅਸੀਂ ਇੰਪਰੂਵਮੈਂਟ ਲੈ ਕੇ ਆਵਾਂਗੇ, ਇਹਦੇ ਵਿੱਚ ਪੰਜਾਬ ਨੂੰ ਕਿਵੇਂ ਅਸੀਂ ਇਸ ਮਾਹੌਲ ਦੇ ਵਿੱਚੋਂ ਕੱਢ ਲਵਾਂਗੇ। ਪਹਿਲੀ ਗੱਲ ਤਾਂ ਜਿਹੜੀ ਮੈਨੂੰ ਲੱਗਦੀ ਹੈ, ਮੈਂ ਥੋੜਾ ਜਿਹਾ ਇਸ ਨੂੰ ਹੋਰ ਡਿਟੇਲ ਵਿੱਚ ਗੱਲ ਕਰਾਂ ਕਿ ਪੰਜਾਬ ਦੇ ਉੱਤੇ ਕੋਈ ਇੱਕ ਹਥਿਆਰ ਨਹੀਂ ਜਿਹਦਾ ਅਸੀਂ ਹੱਲ ਕੱਢ ਲਈਏ। ਜੇਕਰ ਪੰਜਾਬ ਨੂੰ ਧਰਮ ਦੇ ਨਾਂ ਤੇ ਤੋੜਿਆ ਜਾਂਦਾ ਤਾਂ ਉਸ ਵਕਤ ਅਸੀਂ ਉਹਦੇ ਵਿੱਚੋਂ ਆਪਣੇ ਆਪ ਨੂੰ ਇੰਪਰੂਵ ਕੀਤਾ। ਪੰਜਾਬ ਹਰ ਵਕਤ ਹੱਲ ਕੱਢਦਾ ਰਿਹਾ, ਪਹਿਲੀ ਗੱਲ ਇਹ ਨਹੀਂ ਕਿ ਪੰਜਾਬ ਨੇ ਹੱਲ ਨਹੀਂ ਕੱਢਿਆ, ਪਰ ਪੰਜਾਬ ਦੇ ਸਾਹਮਣੇ ਉਸ ਤੋਂ ਵੱਡੀਆਂ ਪ੍ਰੋਬਲਮ ਕ੍ਰੀਏਟ ਕਰ ਦਿੱਤੀਆਂ ਜਾਂਦੀਆਂ। ਅਸੀਂ ਦੇਖੋ 84 ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਜੋ ਕੁਝ ਵਾਪਰਿਆ ਪੰਜਾਬ ਉਹਦੇ ਵਿੱਚੋਂ ਤਕੜਾ ਹੋ ਕੇ ਬਾਹਰ ਨਿਕਲਿਆ। ਇੱਕ ਸਬਕ ਲੈ ਕੇ, ਇੱਕ ਸਿਧਾਂਤ ਲੈ ਕੇ, ਇੱਕ ਸੋਚ ਲੈ ਕੇ ਬਾਹਰ ਨਿਕਲਿਆ। ਫਿਰ ਸਾਡੇ ਉੱਤੇ ਇੱਕ ਆਰਥਿਕ ਮਾਰ ਪੈਂਦੀ ਹੈ 1992 ਦੇ ਵਿੱਚ, ਉਹਦੇ ਵਿੱਚੋਂ ਵੀ ਪੰਜਾਬ ਨੇ ਥੋੜਾ ਜਿਹਾ ਪੈਰਾ ਸਿਰ ਹੋ ਕੇ ਬਾਹਰ ਨਿਕਲੇ। ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ, ਹੁਣ ਇੱਕ ਮਾਰ ਸਾਡੇ ਉੱਤੇ 3 ਕਾਨੂੰਨਾਂ ਦੀ ਪਈ, ਬੇਰੁਜ਼ਗਾਰੀ ਦੀ ਸਾਡੇ ਉੱਤੇ ਪਈ ਹੋਈ ਹੈ, ਨਸ਼ੇ ਦੀ ਪਈ ਹੋਈ ਹੈ। ਹੁਣ ਗੱਲ ਮੁੱਕਦੀ ਕਰਦੇ ਹਾਂ ਕਿ ਹੱਲ ਕੀ ਹੈ। ਦੇਖੋ ਅਸਲ ਵਿੱਚ ਕੀ ਹੁੰਦਾ ਹੈ, ਜਦੋਂ ਤੁਸੀਂ ਵੱਡੀਆਂ ਕਿਤਾਬਾਂ ਦੇ ਨਾਲ ਮੱਥਾ ਮਾਰਦੇ ਹੋ ਤਾਂ ਤੁਹਾਨੂੰ ਦੋ ਗੱਲਾਂ ਸਾਹਮਣੇ ਆਉਂਦੀਆਂ। ਤੁਸੀਂ ਕਾਰਲ ਮਾਰਕਸ ਨੂੰ ਪੜ੍ਹ ਲਓ, ਤੁਸੀਂ ਕਾਰਲ ਮਾਰਕਸ ਨੂੰ ਪੜ੍ਹ ਲਓ, ਤੁਸੀਂ ਮਾਓ ਏ ਤੁੰਗ ਨੂੰ ਪੜ੍ਹ ਲਓ, ਤੁਸੀਂ ਲੈਨਨ ਨੂੰ ਪੜ੍ਹ ਲਓ, ਤੁਸੀਂ ਸੰਤ ਰਾਮ ਉਦਾਸੀ ਨੂੰ ਦੇਖ ਲਓ, ਤੁਸੀਂ ਲਾਲ ਸਿੰਘ ਨੂੰ ਸੁਣ ਲਓ, ਤੁਸੀਂ ਪਾਸ਼ਨ ਦੀ ਗੱਲ ਕਰ ਲਓ, ਤੁਸੀਂ ਡਾਕਟਰ ਜਗਤਾਰ ਨੂੰ ਸੁਣ ਲਓ
ਜੀ।
ਗੱਲਾਂ ਕਿੱਥੇ ਜਾ ਕੇ ਮੁੱਕਣਗੀਆਂ? ਗੱਲਾਂ ਕਿੱਥੇ ਜਾ ਕੇ ਮੁੱਕਣਗੀਆਂ? ਗੱਲਾਂ ਮੁੱਕਣਗੀਆਂ ਜਦੋਂ ਤੁਹਾਡੇ ਅੰਦਰ ਸਟ੍ਰੀਮ ਬਣ ਲੱਗੂਗੀ। ਅਸਲ ਵਿੱਚ ਕੀ ਹੁੰਦਾ ਹੈ, ਜਦੋਂ ਤੁਹਾਡੇ ਅੰਦਰ ਸਟ੍ਰੀਮ ਬਣਦੀ ਹੈ ਤਾਂ ਸਰਕਾਰਾਂ ਨੂੰ, ਸਰਕਾਰ ਦੇ ਨੁਮਾਇੰਦਿਆਂ ਨੂੰ ਇਹ ਗੱਲ ਕਲੀਅਰ ਹੈ ਕਿ ਤੁਹਾਡੇ ਅੰਦਰ ਸਟ੍ਰੀਮ ਬਣ ਗਈ ਹੈ ਤੇ ਹੁਣ ਬਲਾਸਟ ਹੋਊਗਾ। ਉਹ ਉਸ ਸਟ੍ਰੀਮ ਨੂੰ ਲੀਕ ਕਰਨ ਦੀ ਜਾਂਚ ਚੰਗੀ ਤਰੀਕੇ ਦੇ ਨਾਲ ਜਾਣਦੇ ਨੇ, ਉਸ ਨੂੰ ਉਹ ਲੀਕ ਕਰ ਦਿੰਦੇ ਨੇ, ਬਲਾਸਟ ਵੀ ਹੁੰਦਾ ਗਾ। ਇੱਕ ਵਾਰੀ ਫਿਰ ਤੁਸੀਂ 10-20 ਸਾਲਾਂ ਵਾਸਤੇ, 5 ਸਾਲਾਂ ਵਾਸਤੇ ਠੰਡੇ ਹੋ ਜਾਂਦੇ ਹੋ ਤੇ ਉਹ ਆਪਣੀ ਲੁੱਟ ਦਾ ਜਿਹੜਾ ਸਿਲਸਿਲਾ ਹੈ ਉਸੇ ਤਰੀਕੇ ਨਾਲ ਜਾਰੀ ਰੱਖਦੇ ਨੇ। ਇਸ ਤਰੀਕੇ ਨਾਲ ਨਹੀਂ ਹੋਣਾ, ਇਹਦੇ ਨਾਲ ਤੁਹਾਨੂੰ ਸਟ੍ਰੀਮ ਹੈ ਜਿਹੜੀ ਉਹ ਲੀਕ ਹੋਣ ਤੋਂ ਵੀ ਰੋਕਣੀ ਪਊਗੀ, ਆਪਣੇ ਜਜ਼ਬਾਤਾਂ ਦੀ, ਆਪਣੀ ਸਮਝ ਦੀ। ਹੁਣ ਅਗਲਾ ਸਵਾਲ ਹੋਊਗਾ ਵੀ ਸਟ੍ਰੀਮ ਬਣ ਗਈ, ਸਟ੍ਰੀਮ ਲੀਕ ਹੋਣ ਤੋਂ ਕਿਵੇਂ ਰੋਕ ਲਈਏ? ਇਹਦਾ ਕੋਈ ਸਦਾ ਹੱਲ ਹੈ? ਇਹਦਾ ਹੱਲ ਹੈ ਜਦੋਂ ਤੁਸੀਂ ਕਿਸੇ ਯੂਨੀਅਨਾਂ ਦੇ ਵਿੱਚ ਇਕੱਠੇ ਹੁੰਦੇ। ਜਦੋਂ ਦੇਖੋ ਸਿੱਧਾ ਤੁਸੀਂ ਸਿਆਸਤ ਵਿੱਚ ਆਉਣੇ ਹੋ ਤਾਂ ਸਿਆਸਤ ਤੁਹਾਨੂੰ ਸਿਰ ਨਹੀਂ ਚੱਕਣ ਦਿੰਦੀ, ਕਿਉਂਕਿ ਪੰਜਾਬ ਦੀ ਸਿਆਸਤ ਵਿੱਚ ਸਿੱਧੀ ਐਂਟਰੀ ਮਾਰ ਲੈਣੀ, ਜਾਂ ਤਾਂ ਕਿਸੇ ਆਕਾ ਦਾ ਹੱਥ ਚਾਹੀਦਾ ਉੱਤੇ, ਜਾਂ ਬਹੁਤ ਵੱਡਾ ਪੈਸਾ ਚਾਹੀਦਾ, ਜਾਂ ਤੁਹਾਡੀ ਆਪਣੀ ਸੋਚ ਹੋਣੀ ਨਹੀਂ ਚਾਹੀਦੀ, ਤੁਸੀਂ ਉਹਨਾਂ ਦੀ ਸੋਚ ਦੇ ਅਕੋਰਡਿੰਗ ਐਂਟਰੀ ਮਾਰੋ। ਅਸੀਂ ਕਿਸਾਨ ਜਥੇਬੰਦੀ ਨੂੰ ਵੇਖਿਆ, ਅੱਜ ਤੋਂ 4-5 ਸਾਲ ਪਹਿਲਾਂ ਕਿਸਾਨ ਜਥੇਬੰਦੀ ਨੂੰ ਕੋਈ ਨਹੀਂ ਜਾਣਦਾ ਸੀ, ਕੋਈ ਨਹੀਂ ਜਾਣਨ ਤੋਂ ਭਾਵ ਆ ਉਹਨਾਂ ਦਾ ਅੱਜ ਵਾਲਾ ਰੁਤਬਾ ਨਹੀਂ ਸੀ
ਜੀ,
ਜਿਹੜਾ ਅੱਜ ਰੁਤਬਾ। ਕੀ ਹੋਇਆ, ਉਹਨਾਂ ਨੇ ਸਟ੍ਰੀਮ ਜਿਹੜੀ ਸੀ ਉਹ ਲੀਕ ਨਹੀਂ ਹੋਣ ਦਿੱਤੀ, ਪੂਰੇ ਤਰੀਕੇ ਨਾਲ ਬੰਨ ਕੇ ਰੱਖਿਆ, ਸੰਘਰਸ਼ ਵਿੱਚ ਖੜੇ ਰਹੇ। ਅੱਜ ਕਿਸਾਨ ਜਥੇਬੰਦੀਆਂ ਦੇ ਨਾਲ ਇੱਕ ਹਾਕ ਉੱਤੇ ਮੀਟਿੰਗ ਲੈਣੀ ਪੈਂਦੀ ਹੈ, ਚਾਹੇ ਉਹ ਕੇਂਦਰ ਹੈ ਤੇ ਚਾਹੇ ਉਹ ਪੰਜਾਬ ਦੇ ਮੰਤਰੀ ਨੇ, ਚਾਹੇ ਪੰਜਾਬ ਦੇ ਅਫਸਰ ਨੇ। ਇਹ ਰੁਤਬਾ ਜਦੋਂ ਹਰ ਇੱਕ ਯੂਨੀਅਨ ਦੇ ਰੂਪ ਵਿੱਚ ਆਊਗਾ, ਚਾਹੇ ਉਹ ਕਿਸਾਨ ਜਥੇਬੰਦੀ ਹੈ, ਚਾਹੇ ਬੇਰੁਜ਼ਗਾਰੀ ਹੈ, ਚਾਹੇ ਇਹ ਕਹਿ ਲਓ ਕਿ ਮੁਲਾਜ਼ਮ ਫਰੰਟ ਹੈ, ਚਾਹੇ ਉਹ ਕਿਸਾਨ ਏਕਤਾ ਦੇ ਨਾਲ ਨਾਲ ਮਜ਼ਦੂਰ ਏਕਤਾ ਹੈ। ਇੱਕ ਜਦੋਂ ਤੁਹਾਡੇ ਅੰਦਰ ਦੇਖੋ ਸਮਝ ਦੋ ਤਰੀਕੇ ਦੀ ਹੁੰਦੀ ਹੈ, ਇੱਕ ਹੁੰਦੀ ਹੈ ਤੁਸੀਂ ਸੋਸ਼ਲ ਸਮਝ ਰੱਖਦੇ ਹੋ, ਇੱਕ ਹੁੰਦੀ ਹੈ ਤੁਸੀਂ ਸੰਵਿਧਾਨਕ ਤੇ ਆਪਣੇ ਹੱਕਾਂ ਦੀ ਸਮਝ ਰੱਖਦੇ ਹੋ। ਜਦੋਂ ਤੁਸੀਂ ਯੂਨੀਅਨਾਂ ਵਿੱਚ ਵਿਚਰਦੇ ਹੋ, ਜਦੋਂ ਤੁਸੀਂ ਗਰੁੱਪਾਂ ਵਿੱਚ ਵਿਚਰਦੇ ਹੋ ਤਾਂ ਤੁਸੀਂ ਪ੍ਰੈਸ਼ਰ ਕ੍ਰੀਏਟ ਕਰਦੇ ਹੋ। ਜਦੋਂ ਤੁਸੀਂ ਪ੍ਰੈਸ਼ਰ ਕ੍ਰੀਏਟ ਕਰਦੇ ਹੋ ਤਾਂ ਫਿਰ ਗਾਂਹ ਵਾਲੇ ਨੂੰ ਤੁਹਾਡੀ ਗੱਲ ਦੇ ਨਾਲ ਜੁੜਨਾ ਪੈਂਦਾ, ਆਪਣੇ ਆਪ ਨੂੰ ਬਦਲਣਾ ਪੈਂਦਾ ਤੇ ਉਹਦੇ ਲਈ ਤੁਹਾਨੂੰ ਯੂਨੀਅਨਾਂ ਦੇ ਵਿੱਚ ਇੱਕ ਸੱਚੇ ਤਰੀਕੇ ਦੇ ਨਾਲ, ਜਿਸ ਤਰੀਕੇ ਨਾਲ ਅਸੀਂ ਕਿਸਾਨ ਜਥੇਬੰਦੀਆਂ ਵਿੱਚ ਵੇਖਿਆ, ਇਸ ਤਰੀਕੇ ਨਾਲ ਬਿਨਾਂ ਸਟ੍ਰੀਮ ਲੀਕ ਹੋਏ ਤੁਹਾਨੂੰ ਬਲਾਸਟ ਦੇ ਰੂਪ ਵਿੱਚ ਚੱਲਣਾ ਪਊਗਾ। ਜਦੋਂ ਤੁਸੀਂ ਬਲਾਸਟ ਦੇ ਰੂਪ ਵਿੱਚ ਚੱਲੋਗੇ ਫਿਰ ਤੁਹਾਡੀਆਂ ਮੰਗਾਂ ਵੀ ਮੰਨੀਆਂ ਜਾਣਗੀਆਂ, ਤੁਸੀਂ ਪ੍ਰੈਸ਼ਰ ਵੀ ਆਪਣਾ ਜਿਹੜਾ ਹੈਗਾ ਰਿਲੀਜ਼ ਕਰੋਗੇ, ਜਿਹੜੀਆਂ ਤੁਹਾਡੀਆਂ ਗੱਲਾਂ ਹੋਣਗੀਆਂ, ਜਿਹੜੀਆਂ ਤੁਹਾਡੀਆਂ ਮੰਗਾਂ ਹੋਣਗੀਆਂ। ਹੁਣ ਤੁਸੀਂ ਦੇਖੋ ਮੇਰੀ, ਮੈਂ ਆਪਣੀ ਗੱਲ ਨੂੰ ਥੋੜਾ ਪ੍ਰੂਫ ਕਰਨ ਦੀ ਕੋਸ਼ਿਸ਼ ਕਰਦਾ ਹਾਂ
ਜੀ।
ਕਿਸਾਨ ਜਥੇਬੰਦੀਆਂ ਨੇ ਆਪਣੀਆਂ ਜੋ ਮੰਗਾਂ ਸੀਗੀਆਂ, ਦੇਖੋ ਅਡਾਣੀ ਤੇ ਅੰਬਾਨੀ ਤੋਂ ਵੱਡੇ ਅਮੀਰ ਤਾਂ ਕੋਈ ਹੈ ਹੀ ਨਹੀਂ। ਜਦੋਂ ਅਸੀਂ ਵਰਲਡ ਦੀ ਸੂਚੀ ਦੀ ਗੱਲ ਕਰਦੇ ਸੀ ਤਾਂ ਅਡਾਣੀ ਪਹਿਲੇ 5 ਦੇ ਵਿੱਚ ਹੈ, ਅੰਬਾਨੀ ਦੀ ਗੱਲ ਕਰਦੇ ਆ ਤਾਂ ਉਹਦਾ 8ਵਾਂ ਨੰਬਰ ਹੈ ਵਿਸ਼ਵ ਦੇ ਵਿੱਚ। ਪਰ ਪ੍ਰੈਸ਼ਰ ਇਸ ਕਦਰ ਕ੍ਰੀਏਟ ਹੋਇਆ ਆਮ ਲੋਕਾਂ ਦਾ ਕਿ ਉਹਨਾਂ ਦੇ ਮੂੰਹ ਚੋਂ ਬੁਰਕੀ ਕੱਢ ਲਈ, ਉਹਨਾਂ ਦੇ ਮੂੰਹ ਦੇ ਵਿੱਚੋਂ ਜਾਂਦੀ ਹੋਈ ਜਿਹੜੀ ਸਾਡੀ ਜਾਇਦਾਦ ਸੀਗੀ ਉਹ ਵਾਪਸ ਕੱਢ ਲਈ। ਇਹ ਹੈ ਲੋਕ ਸੰਘਰਸ਼, ਇਹਦਾ ਹੱਲ ਹੈ ਲੋਕ ਸੰਘਰਸ਼। ਇਸ ਤੋਂ ਅੱਗੇ ਜਦੋਂ ਅਸੀਂ ਗੱਲ ਕਰਦੇ ਹਾਂ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਜਿਹੜੀਆਂ ਸਾਡੀਆਂ ਮੁਲਾਜ਼ਮ ਜਥੇਬੰਦੀਆਂ ਨੇ, ਜਦੋਂ ਇਹ ਸੰਘਰਸ਼ ਦੇ ਵਿੱਚ ਅੜ ਕੇ ਖੜਦੀਆਂ ਨੇ ਤਾਂ ਇਹ ਵੀ ਆਪਣੇ ਹਿੱਸੇ ਦੀ ਬੁਰਕੀ ਕਿਸੇ ਦੇ ਮੂੰਹ ਚੋਂ ਕੱਢ ਲੈਂਦੀਆਂ ਨੇ। ਪਰ ਸਾਡੇ ਕੀ ਹੈ, ਅਸੀਂ ਜਦੋਂ ਜਥੇਬੰਦੀ ਵਾਲੇ ਸੱਦ ਲੈਂਦੇ ਆ ਉਦੋਂ ਹਰੀ ਪੱਗ ਬੰਨ ਲੈਂਦੇ ਹਾਂ, ਜਦੋਂ ਸਾਨੂੰ ਕੋਈ ਅਕਾਲੀ ਸੱਦ ਲੈਂਦਾ ਅਸੀਂ ਨੀਲੀ ਬੰਨ ਲੈਂਦੇ ਹਾਂ, ਜਦੋਂ ਕਾਂਗਰਸੀ ਸੱਦ ਲੈਂਦਾ ਚਿੱਟੀ ਬੰਨ ਲੈਂਦੇ ਹਾਂ, ਜਦੋਂ ਭਗਵੰਤ ਮਾਨ ਪਿੰਡ ਚ ਆ ਜਾਏ ਖੱਟੀ ਬੰਨ ਲੈਂਦੇ ਹਾਂ। ਇਹ ਨਹੀਂ, ਇਸ ਤਰੀਕੇ ਨਾਲ ਨਹੀਂ ਚੱਲਣਾ। ਤੁਹਾਨੂੰ ਕਿਸੇ ਇੱਕ ਦੇ ਹੋ ਕੇ ਚੱਲਣਾ ਪਊਗਾ, ਉਸ ਦੀ ਫਿਲੋਸਫੀ ਦੇ ਨਾਲ ਚੱਲਣਾ ਪਊਗਾ, ਉਸ ਸਮਝ ਨਾਲ ਚੱਲਣਾ ਪਊਗਾ। ਜੇ ਤੁਸੀਂ ਉਸ ਤਰੀਕੇ ਦੇ ਨਾਲ ਚੱਲੋਗੇ, ਦਬਾਅ ਬਣਦੇ ਨੇ ਤਾਂ ਸਿਸਟਮ ਬਦਲਦੇ ਨੇ, ਸਿਸਟਮ ਵਿੱਚ ਤੁਹਾਡੀ ਪੁੱਛਗਿੱਛ ਹੁੰਦੀ ਹੈ, ਤੇ ਪੁੱਛਗਿੱਛ ਹੁੰਦੀ ਹੈ ਤਾਂ ਫਿਰ ਮਸਲੇ ਹੱਲ ਹੁੰਦੇ ਜੀ।
ਜਸਵਿੰਦਰ ਜੀ, ਮਸਲਾ ਇੰਨਾ ਗੰਭੀਰ ਆ, ਪਿਛੋਕੜ ਵਿੱਚ ਆਪਾਂ ਇੰਨੇ ਚਲ ਗਏ ਹੈਗੇ ਹਾਂ ਤੇ ਮੁੜ ਕੇ ਉੱਭਰ ਕੇ ਆਉਣਾ ਬੜਾ ਔਖਾ ਹੈਗਾ। ਇਹ ਪਲਾਨ ਦੇ ਨਾਲ ਚੱਲਣਾ ਪੈਣਾ ਆ ਵੀ ਆਪਾਂ ਕਿੱਥੇ ਸੀਗੇ ਤੇ ਕਿੱਥੇ ਪਹੁੰਚ ਗਏ ਤੇ ਕਿੱਦਾਂ ਪਹੁੰਚੇ ਆ। ਇਹਦੇ ਵਿੱਚ ਇਕੱਲੇ ਇਕੱਲੇ ਦਾ ਹੱਥ ਹੈਗਾ, ਘਰ ਤੋਂ ਲੈ ਕੇ ਪੰਚਾਇਤ ਤੱਕ ਲੈ ਕੇ MLA ਤੋਂ ਲੈ ਕੇ ਹਰ ਇੱਕ ਨੂੰ ਸਮਝਣਾ ਪੈਣਾ ਵੀ ਜੋ ਹੋ ਗਿਆ, ਆਪਾਂ ਹਰੇਕ ਵਾਰੀ ਕਹਿੰਦੇ ਜੋ ਹੋ ਗਿਆ ਉਹਨੂੰ ਛੱਡ ਦੇਵੋ ਪਿੱਛੇ ਤੇ ਨਵੇਂ ਵਾਸਤੇ ਕੋਈ ਸੁਧਾਰ ਲਈਏ। ਆਪਾਂ ਫਿਰ ਉਹੀ ਗੱਲ ਕਰੀ, 2 ਹਫ਼ਤਿਆਂ ਬਾਅਦ ਫਿਰ ਇੱਕ ਗੋਲੀ ਚੱਲ ਜਾਣੀ ਆ ਜਿਹੜੀ ਨਹੀਂ ਚੱਲਣੀ ਚਾਹੀਦੀ। ਸੋ ਜੇ ਆਪਾਂ ਕੁਛ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸੋਚ ਕੇ ਸਾਨੂੰ ਇੱਕ ਪਲਾਨ ਬਣਾ ਕੇ ਕਰਨਾ ਪੈਣਾ ਆ। ਇਹ ਨਹੀਂ ਹੈਗਾ ਵੀ ਆਪਾਂ ਆਹ ਕਰ ਦੇਵਾਂਗੇ, ਆਪਾਂ ਆਹ ਕਰ ਦੇਵਾਂਗੇ, ਆਪਾਂ ਪਹਿਲਾਂ ਕੁਝ ਕਰਕੇ ਦਿਖਾ ਲਈਏ ਫਿਰ ਹੌਲੀ ਹੌਲੀ ਹੁੰਦਾ ਜਾਵੇਗਾ। ਇਹਨੂੰ ਟਾਈਮ ਲੱਗੇਗਾ, ਓਵਰਨਾਈਟ ਨਹੀਂ ਹੋਣਾ। ਆਪਾਂ ਜਸਵਿੰਦਰ ਜੀ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਭਗਵੰਤ ਮਾਨ ਕਹਿੰਦਾ ਵੀ ਪੈਸੇ ਹੈ ਨਹੀਂ, ਵੀ ਇੰਨੇ ਪੈਸੇ ਫਜ਼ੂਲ ਜਿਹੜੇ ਖਰਚੇ ਜਾ ਰਹੇ ਹਨ, ਪੰਚਾਇਤ ਦੀਆਂ ਜ਼ਮੀਨਾਂ ਤੇ ਸਰਕਾਰੀ ਕੋਠੀਆਂ, ਯਾਰ ਇਹਨਾਂ ਨੇ ਛੱਡੀਆਂ ਹੀ ਨਹੀਂ। ਕੌਣ ਹਨ? ਉਹੀ ਹਨ ਜਿਹਨਾਂ ਨੂੰ ਆਪਾਂ ਵੋਟਾਂ ਪਾਈਆਂ, ਆਪਾਂ ਕੁਝ ਕਹਿੰਦੇ ਨਹੀਂ ਹੈਗੇ। ਇਹ ਤਾਂ ਜੀ ਸਾਡਾ VIP ਕੰਮ ਕਰਾਉਣਾ ਹੋਵੇ, ਆਪਾਂ ਇਹਨੂੰ ਫੋਨ ਕਾਲ ਕਰਨ ਦੀ ਲੋੜ, ਕਿਉਂਕਿ ਮੈਂ ਇਹਦੀ ਸਪੋਰਟ ਕੀਤੀ ਸੀ। ਤੁਸੀਂ ਸਪੋਰਟ ਉਸ ਗੰਦ ਦੀ ਕੀਤੀ ਸੀਗੀ, ਸਾਰੇ ਹੀ ਨਹੀਂ, ਹੁਣ ਤੁਸੀਂ ਉਸ ਗੰਦ ਵਿੱਚ ਸਾਰੇ ਆਪਾਂ ਪਹੁੰਚ ਗਏ ਹਾਂ ਜਿੱਥੇ ਸਾਨੂੰ ਨਹੀਂ ਪਹੁੰਚਣਾ ਚਾਹੀਦਾ। ਆਪਾਂ ਗਲਤ ਨੂੰ ਗਲਤ ਨਹੀਂ ਕਹਿੰਦੇ ਕਿਉਂਕਿ ਆਪਾਂ ਆਪਣਾ ਫਾਇਦਾ ਉਠਾਉਣਾ ਚਾਹੁੰਦੇ ਹਾਂ ਵੀ ਫਿਊਚਰ ਵਿੱਚ ਉਹ ਆਪਾਂ ਸਾਰਿਆਂ ਵਾਸਤੇ ਫਾਇਦਾ ਕਰੀਏ। ਇੱਥੇ ਕਿੱਦਾਂ ਬੈਂਕ ਜਾਓ, ਜਿੱਥੇ ਮਰਜ਼ੀ ਜਾਵੋ, ਸਿਸਟਮ ਚੱਲਦਾ, ਸਿਸਟਮ ਦੇ ਹਿਸਾਬ ਨਾਲ ਚੱਲੋ, ਤੁਹਾਡਾ ਸਭ ਕੁਝ ਠੀਕ ਹੋ ਜਾਵੇਗਾ। ਆਪਾਂ ਸਿਸਟਮ ਵਿਗਾੜ ਦਿੱਤਾ, ਜੋ ਸਿਸਟਮ ਵਿਗੜ ਜਾਵੇ ਨਾ ਉਹ ਸੁਧਾਰਨਾ ਬੜਾ ਔਖਾ, ਸ਼ੁਰੂ ਤੋਂ ਵਿਗੜਦਾ। ਜਸਵਿੰਦਰ ਜੀ, ਪਹਿਲਾਂ ਮੈਂ ਗੱਲਬਾਤ ਸ਼ੁਰੂ ਕੀਤੀ ਸੀ ਵੀ ਪਹਿਲਾਂ ਜਿਹੜੀ ਸਾਡੇ ਨਾ ਆੜ ਹੁੰਦੀ ਸੀ ਜਾਂ ਬੰਨੀ ਕਹਿ ਲਵੋ, ਬੜੀ ਚੌੜੀ ਹੁੰਦੀ ਸੀ ਖੇਤਾਂ ਦੀ, ਆਪਾਂ ਤੁਰ ਕੇ ਖੁੱਲ੍ਹੇ ਨੱਚਦੇ ਟੱਪਦੇ ਜਾਂਦੇ ਸੀ, ਉੱਧਰੋਂ ਇੱਧਰ ਇੱਕ ਹੋਰ ਨੇ ਵੱਢ ਲਈ, ਹੋਰ ਨੇ ਵੱਢ ਲਈ, ਹੋਰ ਨੇ ਵੱਢੋ, ਇੰਨੀ ਕੁ ਹੋ ਜਾਂਦੀ ਆ ਕਿ ਤੁਰਿਆ ਬੜਾ ਔਖਾ ਜਾਂਦਾ, ਕਿਉਂਕਿ ਆਪਾਂ ਚਾਹੁੰਦੇ ਆਹ ਵੀ ਮੇਰਾ ਆਹ ਵੀ ਮੇਰਾ। ਜੋ ਸੀਗਾ ਸਾਂਝਾ ਉਹ ਆਪਾਂ ਖੋਹ ਲਿਆ, ਜੋ ਸੀਗਾ ਸਾਂਝਾ ਉਹ ਆਪਾਂ ਖੋਹ ਲਿਆ। ਸੋ ਸਾਨੂੰ ਵੀ ਖੋਹ ਲਿਆ ਇਹਨਾਂ ਸਰਕਾਰਾਂ ਨੇ। ਸੋ ਜੋ ਕੁਝ ਹੋਇਆ ਉਹਨੂੰ ਮੋੜ ਕੇ ਸੁਧਾਰਨ ਵਾਸਤੇ ਸਾਨੂੰ ਦਿਮਾਗ ਇਕੱਠੇ ਕਰਨੇ ਪੈਣੇ ਆ, ਸਿਰ ਜੋੜਨੇ ਪੈਣੇ ਆ। ਇਹ ਆ ਗੋਲੀਆਂ ਨਾਲ ਨਹੀਂ ਕੱਖ ਵੀ ਹੋਣਾ, ਸਾਨੂੰ ਸਿਰ ਜੋੜ ਕੇ ਬੈਠਣਾ ਹੋਣਾ ਵੀ ਆਪਾਂ ਜੇ ਲੜਨਾ ਆਪਾਂ ਸਿਰ ਜੋੜ ਕੇ ਲੜੀਏ, ਇਕੱਠੇ ਹੋ ਕੇ ਲੜੀਏ, ਪਹਿਲਾਂ ਸੁਧਾਰ ਲਈਏ ਕਿੱਥੇ ਪਹੁੰਚੀਏ, ਕਿੱਦਾਂ ਪਹੁੰਚੀਏ ਅਤੇ ਫਿਊਚਰ ਵਿੱਚ ਗਾਹਾਂ ਕਿੱਦਾਂ ਪਹੁੰਚ ਸਕਦੇ ਹਾਂ। ਬਹੁਤ ਜਿਹੜਾ ਆ ਕਹਿੰਦੇ ਜੀ ਬਿਮਾਰੀ ਲੱਗੀ ਹੋਈ ਜਿਹੜੀ ਹੈ ਨਾ, ਬਹੁਤ ਡੂੰਘੀ ਬਿਮਾਰੀ ਆ, ਇਹ ਕੈਂਸਰ ਵਾਂਗੂ ਹੈਗੀ ਹੈ। ਇਹਨੂੰ ਸੋਲਵ ਕਰਨਾ ਹੋਵੇ ਨਾ ਸਾਰੇ ਵੱਡੇ ਜਿਹੜੇ ਥਿੱਕ ਹੈਡ ਇਕੱਠੇ ਕਰਨੇ ਪੈਣੇ ਆ। ਮੈਂ ਵੱਡੇ ਦੀ ਗੱਲ ਕਰਦਾ, ਉਹ ਨਹੀਂ ਹੈਗੇ ਜਿਹੜੇ ਲੀਡਰ ਬਣੇ ਨੇ 70-70 ਸਾਲਾਂ ਤੋਂ 40-40 ਸਾਲ ਲੀਡਰ ਬਣ ਰਹੇ, ਇਹਨਾਂ ਨੇ ਜੇ ਥਿੰਕ ਹੈਡ ਹੁੰਦੇ ਬਹੁਤ ਕੁਝ ਪਹਿਲਾਂ ਹੀ ਕਰ ਦੇਣਾ, ਕੱਖ ਨਹੀਂ ਕੀਤਾ। ਆ ਬੰਦੀ ਛੋੜਾਂ ਦੇ ਦੇਖ ਲਵੋ, ਜਦੋਂ ਛਡਾਉਣਾ ਸਾ ਉਦੋਂ ਛਡਾਏ ਨਹੀਂ, ਅਤੇ ਹੁਣ ਇੱਕ ਹੋਰ ਆਰਗੇਨਾਈਜੇਸ਼ਨ ਬਣਾ ਲਓ। ਉਹ ਜਿਹੜੇ ਉਹਨਾਂ ਦੇ ਨਾਲ ਜੁੜੇ ਹਨ ਉਹ ਵੀ ਸੋਚਣ। ਫੇਸਬੁੱਕ 'ਤੇ ਆਪਾਂ ਭਗਵੰਤ ਮਾਨ ਨੂੰ ਬਲੇਮ ਕਰੀ ਜਾਂਦੇ ਇਸ ਗੋਲੀ 'ਤੇ, ਭਗਵੰਤ ਮਾਨ ਨੇ ਕੀ ਕੀਤਾ? ਹਾਂ, ਇੱਕ ਦੋ ਕੰਮ ਕੀਤੇ, ਉਹ ਸੋਚਣਾ ਚਾਹੀਦਾ ਕਿਹੜੀ ਸਿਕਿਉਰਿਟੀ ਕਿੱਦਾਂ ਖੋਣੀ ਆ। ਪਰ ਉਹ ਤਾਂ ਪਹਿਲੇ ਕਿਹਾ ਸੀਗਾ ਵੀ ਜਿਹੜੇ ਫਜ਼ੂਲ ਖਰਚੇ ਆ ਮੈਂ ਦੂਰ ਕਰਨੇ ਆ। ਜੇ ਤੁਹਾਡੀ ਸਿਕਿਉਰਿਟੀ ਖੋਹੀ ਤਾਂ ਪੈਸਾ ਹੈਗਾ ਤਾਂ ਸਿਕਿਉਰਿਟੀ ਰੱਖ ਲਵੋ, ਜੇ ਤੁਹਾਡੇ ਕੋਲ ਬੁਲਟ ਪਰੂਫ ਗੱਡੀਆਂ ਹਨ, ਜੇ ਖਤਰਾ ਹੈਗਾ ਉਹਦੇ ਵਿੱਚ ਜਾਵੋ। ਪਰ ਆਪਾਂ ਪੰਜਾਬ ਨੂੰ ਬਚਾਉਣ ਵਾਸਤੇ ਆਪਾਂ ਬਲੇਮ ਕਰਦੇ ਜਿਹੜਾ ਕੋਈ ਬੰਦਾ ਬਚਾਉਣਾ ਚਾਹੁੰਦਾ। ਮੈਂ ਇੱਥੇ ਬਹੁਤ ਸਾਰੇ ਜਿਹੜੇ ਬੰਦੇ ਫੇਸਬੁੱਕ 'ਤੇ ਜਾਂ ਹੋਰ ਸੋਸ਼ਲ ਮੀਡੀਆ ਦੇਖੇ ਸੀਗੇ, ਮੈਂ ਸੋਚਦਾ ਬੰਦਿਆਂ ਨੂੰ ਬੜੀ ਸੋਚ ਆ, ਪਰ ਉਹ ਵੀ ਕਹਿੰਦੇ ਭਗਵੰਤ ਮਾਨ ਭਾਵੇਂ ਆਪਣੀ ਸਿਕਿਉਰਿਟੀ ਉਹਨਾਂ ਨੇ ਵੱਧ ਕੀਤੀ ਹੋਈ ਆ, ਉਹ ਵੀ ਘਟਾਉਣੀ ਚਾਹੀਦੀ ਆ, ਪਰ ਉਹਨਾਂ ਨੂੰ ਆਪਣੀ ਵੱਧ ਤਾਂ ਪਹਿਲਾਂ ਰੱਖਣੀ ਪੈਣੀ ਹੈ ਕਿਉਂਕਿ ਹੋਰਾਂ ਦੀ ਖੋਣੀ ਚਾਹੁੰਦੇ ਆ। ਜੇ ਕੋਈ ਹੱਕ ਸੱਚ ਦੀ ਗੱਲ ਕਰਦਾ ਉਹਨੂੰ ਪ੍ਰੋਟੈਕਸ਼ਨ ਵੀ ਚਾਹੀਦੀ ਹੈਗੀ ਹੈ ਨਾ। ਪਰ ਜਿਹੜੇ ਹਰੇ ਹੋਏ ਲੀਡਰ ਬੈਠੇ ਹਨ ਉਹ ਕਾਹਲੇ ਲਈ ਬੈਠੇ ਨੇ ਸਿਕਿਉਰਿਟੀ, ਉਹ ਕਰੇ ਵੀ ਕੀ? ਪੈਸਾ ਹੈ ਨਹੀਂ, ਪੈਸਾ ਨਹੀਂ ਛੱਡਿਆ ਪਿੱਛੇ, ਇੱਧਰੋਂ ਪੈਸੇ ਕੱਢਦੇ ਇੱਧਰ ਬਚਾਉਂਦੇ, ਇੱਧਰੋਂ ਕੱਢਦੇ ਇੱਧਰ ਬਚਾਉਂਦੇ ਆ। ਸਾਡੇ ਕਿਹੜੇ ਮੰਤਰੀ ਸੀਗੇ ਜਿਹੜੇ ਸਿੱਖਿਆ ਮੰਤਰੀ ਸੀ, ਕਿੰਨੇ ਕੁ ਪੜ੍ਹੇ ਸੀਗੇ?
ਜੀ
ਬਹੁਤ ਲੰਬਾ ਸੋਚਣਾ ਪੈਣਾ, ਸੋ ਥਿੰਕ ਟੈਂਕ ਇਕੱਠੇ ਹੋਣੇ ਪੈਣੇ ਆ ਤਾਂ ਕੁਝ ਨਾ ਕੁਝ ਹੋ ਸਕਦਾ ਆ। ਜਿਹੜੇ ਬੱਚੇ ਇੱਥੇ ਆਏ ਹੋਏ ਹਨ ਇਹਨਾਂ ਨੂੰ ਸੰਭਾਲ ਲਵੋ, ਇਹਨਾਂ ਦੀ ਮਾਦਰ ਜਿੰਨੀ ਇਹ ਕਰੋ। ਮੈਂ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂ, ਤੁਸੀਂ ਇੱਥੇ ਪਹੁੰਚੇ ਹੋਏ ਕੈਨੇਡਾ ਦੇ ਵਿੱਚ, ਸੋਚ ਤੁਸੀਂ ਕੈਨੇਡਾ ਵਰਗੀ ਰੱਖੋ, ਹੁਣ ਪੰਜਾਬ ਅਤੇ ਇੰਡੀਆ ਵਰਗੀ ਨਾ ਰੱਖੋ। ਇੱਥੇ ਸਿਸਟਮ ਬਾਰੇ ਸੋਚੋ, ਸਿਸਟਮ ਨੂੰ ਖੋਜੋ ਵੀ ਕੈਨੇਡਾ ਕਿੱਦਾਂ ਵਧੀਆ ਤਰੀਕੇ ਨਾਲ ਚੱਲ ਰਿਹਾ। ਕੈਨੇਡਾ ਇਜ਼ ਬਿਲਟ ਬਾਏ ਵੋਲੰਟੀਅਰ, ਸਦਾ ਪੈਸਾ ਨਹੀਂ ਹੁੰਦਾ, ਥੋੜ੍ਹਾ ਬਹੁਤ ਆਪਣੇ ਕੋਲ ਵੀ ਟਾਈਮ ਕੱਢਣਾ ਪੈਣਾ ਲਾਉਣਾ ਪੈਂਦਾ ਹੈ। ਕੋਈ ਸੇਵਾਦਾਰ ਲਿਖਿਆ ਹੁੰਦਾ ਉਹਦੇ ਕੋਲ ਸਵਾਲ ਪੁੱਛ ਲਿਆ ਕਰੋ, ਤੁਹਾਨੂੰ ਜਵਾਬ ਦੇ ਦੇਵੇਗਾ। ਆਪਾਂ ਉਹਨੂੰ ਉਹ ਤਾਂ ਕਿੰਤੂ ਪ੍ਰੰਤੂ ਕਰੂੰਗੇ, ਉਹ ਤਾਂ ਵਿਚਾਰਾ ਮੂਹਰੇ ਬੈਠੇ ਸੇਵਾ ਹੀ ਕਰਦਾ, ਰੂਲ ਬਣਾਉਣ ਵਾਲੇ ਪਿੱਛੇ ਬੈਠੇ ਹੁੰਦੇ ਹਨ। ਸੋ ਰਲ ਮਿਲ ਕੇ ਚੱਲਣਾ ਪੈਣਾ, ਥਿੰਕ ਟੈਂਕ ਇਕੱਠੇ ਹੋਣੇ ਪੈਣੇ ਤਾਂ ਕੁਝ ਨਾ ਕੁਝ ਹੋ ਸਕਦਾ ਹੈਗਾ। ਜਸਵਿੰਦਰ ਜੀ ਤੁਸੀਂ ਕੁਝ ਕਹਿਣਾ ਚਾਹੋ, ਫਿਰ ਆਪਾਂ ਸਿੱਧੂ ਦੀ ਗੱਲ ਕਰਦੇ ਹਾਂ।
ਹਾਂ ਬਿਲਕੁਲ ਜੀ, ਇਸ ਤਰੀਕੇ ਨਾਲ ਤੁਸੀਂ ਕਹਿ ਦਿੱਤਾ ਹੈ ਕਿ ਜੇਕਰ ਅਸੀਂ ਇਹਦੇ ਉੱਤੇ ਸੋਚਾਂਗੇ ਤਾਂ ਫੇਰ ਹੀ ਕੁਝ ਹੋਊਗਾ, ਪਰ ਸਵਾਲ ਇਹ ਹੈ ਕਿ ਇਮਾਨਦਾਰੀ ਨਾਲ ਸੋਚਣ ਵਾਲੇ ਸਿਰ ਘੱਟ ਨੇ, ਸੋਚਣ ਵਾਲੇ ਸਿਰ ਬਹੁਤ ਨੇ। ਸੋਚਣ ਵਾਲੇ ਸਿਰ ਇੱਥੇ ਬਹੁਤ ਨੇ ਪਰ ਇਮਾਨਦਾਰੀ ਨਾਲ ਸੋਚਣ ਵਾਲੇ ਬਹੁਤ ਥੋੜੇ ਨੇ। ਅਸੀਂ ਸਿਕਿਉਰਿਟੀ ਦੀ ਗੱਲ ਕੀਤੀ, ਅਸੀਂ ਕੱਲ ਵੀ ਖੈਰ ਬੜੀ ਡਿਟੇਲ ਦੇ ਵਿੱਚ ਗੱਲ ਕੀਤੀ, ਮੈਂ ਤੁਹਾਡੇ ਨਾਲ ਕਾਫੀ ਹੱਦ ਤੱਕ ਸਹਿਮਤ ਹੋਇਆ, ਪਰ ਕੁਝ ਗੱਲਾਂ ਮੇਰੀਆਂ ਵੀ ਸੀ, ਮੈਂ ਆਪਣੀਆਂ ਵੀ ਰੱਖੀਆਂ। ਪਰ ਨਾਲ ਨਾਲ ਮੈਂ ਗੱਲ ਕਹੂੰਗਾ ਕਿ ਬਹੁਤ ਥਾਵਾਂ ਉੱਤੇ ਜਿਹੜੀ ਸਿਕਿਉਰਿਟੀ ਹੈ ਉਹ ਜਿਉਂ ਦੀ ਤਿਉਂ ਹੈ, ਬਹੁਤ ਥਾਵਾਂ ਉੱਤੇ ਜਿਹੜੀ ਸਿਕਿਉਰਿਟੀ ਹੈ ਉਹ ਵਾਪਸ ਲੈ ਲਈ ਗਈ ਹੈ, ਘਟਾ ਦਿੱਤੀ ਗਈ ਹੈ। ਕਰੋ, ਮੈਂ ਫਿਰ ਕਹਿੰਦਾ ਤੁਹਾਡੀ ਸਰਕਾਰ ਹੈ, ਤੁਸੀਂ ਕਰੋ, ਘਟਾਓ, ਵਧਾਓ, ਵਾਪਸ ਲਵੋ, ਕਿਸੇ ਕੋਲ ਅੱਧੀ ਕਰ ਦਿਓ, ਕਿਸੇ ਨੂੰ ਦੋ ਜਾਣੇ ਦਿਓ, ਕਿਸੇ ਨੂੰ ਇੱਕ ਜਾਣਾ ਦਿਓ, ਕਿਸੇ ਨੂੰ ਕਾਰ ਦਿਓ, ਕਿਸੇ ਨੂੰ ਨਾ ਦਿਓ, ਤੁਹਾਡੇ ਆਪਣੇ ਮਸਲੇ ਨੇ, ਤੁਸੀਂ ਸਰਕਾਰ ਵਿੱਚ ਹੋ, ਤੁਹਾਡੇ ਕੋਲ ਅਫਸਰ ਨੇ, ਤੁਹਾਡੇ ਕੋਲ ਹੁਣ ਹਰਾ ਪੈਨ ਹੈ ਜਿਹਦੀ ਤੁਸੀਂ ਗੱਲ ਕਰਦੇ ਹੁੰਦੇ ਹੋ, ਕਰ ਸਕਦੇ ਹੋ। ਪਰ ਸਵਾਲ ਤਾਂ ਉੱਥੇ ਖੜਦਾ ਨਾ, ਇੱਕ ਸੰਵਿਧਾਨਕ ਕਸਮ ਖਵਾਈ ਜਾਂਦੀ ਹੁੰਦੀ ਹੈ, ਜਿਹੜੀ ਕਸਮ ਮੁੱਖ ਮੰਤਰੀ ਦਾ ਅਹੁਦੇ ਤੇ ਬੈਠਣ ਤੋਂ ਪਹਿਲਾਂ, ਅਫਸਰ ਵੀ ਆਪਣੇ ਅਹੁਦੇ ਤੇ ਬੈਠਣ ਤੋਂ ਪਹਿਲਾਂ, MLA ਕੈਬਨਿਟ ਮਿਨਿਸਟਰ ਵੀ ਆਪਣੇ ਅਹੁਦੇ ਤੋਂ ਤੇ ਬੈਠਣ ਤੋਂ ਪਹਿਲਾਂ ਖਾਂਦੇ ਹੁੰਦੇ ਨੇ ਕਸਮ ਕਿ ਮੈਂ ਰਾਜ ਨਾਲ ਸੰਬੰਧਿਤ, ਮੈਂ ਆਪਣੇ ਅਧਿਕਾਰ ਖੇਤਰ ਨਾਲ ਸੰਬੰਧਿਤ ਜਿਹੜੇ ਭੇਦ ਨੇ ਉਹ ਗੁਪਤ ਰੱਖਾਂਗਾ। ਇੱਥੇ ਤੁਸੀਂ ਮਾਰ ਖਾਂਦੇ ਹੋ
ਜੀ।
ਅਸਲ ਵਿੱਚ ਤੁਸੀਂ ਹਰ ਚੀਜ਼ ਨੂੰ ਹੋ ਸਕਦਾ ਮਾਨ ਸਾਹਿਬ ਹਰੇਕ ਚੀਜ਼ ਨੂੰ ਪ੍ਰਮੋਟ ਨਾ ਕਰਦੇ, ਜੇਕਰ ਗੁਜਰਾਤ ਵਾਲਾ ਇਲੈਕਸ਼ਨ ਨਾ ਆਉਂਦਾ, ਜੇਕਰ ਹਿਮਾਚਲ ਪ੍ਰਦੇਸ਼ ਵਾਲਾ ਇਲੈਕਸ਼ਨ ਉੱਤੇ ਨਾ ਹੁੰਦਾ, ਜੇ ਹਰਿਆਣੇ ਵਾਲਾ ਇਲੈਕਸ਼ਨ ਜਿੱਤਣ ਦੀ ਚਾਹਤ ਨਾ ਹੁੰਦੀ, ਜੇ ਮਹਾਰਾਸ਼ਟਰ ਨੇੜੇ ਨਾ ਆ ਗਿਆ ਹੁੰਦਾ, ਹੋ ਸਕਦਾ ਨਾ ਕਰਦੇ। ਪਰ ਹੁਣ ਜਿੱਥੇ ਅਸੀਂ ਸਿਕਿਉਰਿਟੀ ਚੋਂ ਪੈਸਾ ਬਚਾ ਰਹੇ ਹਾਂ, ਮੇਰੇ ਖਿਆਲ ਨਾਲ ਬਚਾਉਣਾ ਚਾਹੀਦਾ। ਮੈਂ ਵੀ ਅਕਸਰ ਕਹਿੰਦਾ ਹੁੰਦਾ ਕਿ ਤੁਸੀਂ ਆਪਣੀ ਪਰਸਨਲ ਸਿਕਿਉਰਿਟੀ ਰੱਖੋ, ਪਰ ਗੱਲ ਇਹ ਹੈ ਕਿ ਸਰਕਾਰ ਇੱਕ ਤਾਂ ਇਹ ਜ਼ਰੂਰ, ਉਹਦਾ ਇੰਟੈਲੀਜੈਂਸ ਵਿੰਗ ਇਹ ਜ਼ਰੂਰ ਕਲੀਅਰ ਕਰੇ ਗੱਲ ਕਿ ਕਿੱਥੇ ਕਿੱਥੇ ਖਤਰਾ ਹੈ, ਕਿਹਨੂੰ ਖਤਰਾ ਹੈ। ਲੋਕਾਂ ਦੀ ਹਿਫਾਜ਼ਤ ਕਰਨਾ ਸਰਕਾਰ ਦਾ ਲੋਕਤੰਤਰ ਵਿੱਚ ਹੱਕ ਹੁੰਦਾ, ਇਸ ਗੱਲ ਨੂੰ ਉਹ ਜ਼ਰੂਰ ਕਲੀਅਰ ਕਰ ਦੇਣ। ਉਸ ਤੋਂ ਬਾਅਦ ਹਿਫਾਜ਼ਤ ਕਰਨ ਜੋਗਰੇ ਜੇਕਰ ਸਾਡੇ ਕੋਲ ਸਾਧਨ ਨਹੀਂ ਤਾਂ ਬੰਦਾ ਵੱਖਰੇ ਤੌਰ ਤੇ ਆਪਣੀ ਪ੍ਰਾਈਵੇਟ ਸਿਕਿਉਰਿਟੀ ਲਊਗਾ, ਮੂਵ ਕਰੂਗਾ, ਕੁਛ ਵੀ ਕਰੂਗਾ, ਉਹ ਆਪਣੇ ਮਸਲੇ ਆਪ ਨਿਬੇੜੂਗਾ। ਪਰ ਦੂਸਰੇ ਪਾਸੇ ਤੁਸੀਂ ਆਪਣਾ ਇੱਕ ਕੰਮ ਕਰਕੇ ਪੰਜਾਬ ਦੇ ਵਿੱਚ ਉਹਦੇ 45 ਲੱਖ ਦੇ ਇਸ਼ਤਿਹਾਰ ਹੈ ਜਿਹੜੇ ਅਦਰ ਸਟੇਟਾਂ ਦੇ ਨਿਊਜ਼ ਪੇਪਰ ਵਿੱਚ ਛਾਪ ਦਿੰਦੇ ਹੋ, ਤੁਸੀਂ ਅਸਾਮ ਤਿੱਕਰ ਆਪਦੇ ਨਿਊਜ਼ ਪੇਪਰ ਪੰਜਾਬ ਦੀ ਐਡ ਕਰਦੇ ਹੋ, ਤੁਸੀਂ ਗੁਜਰਾਤ ਦੇ ਨਿਊਜ਼ ਪੇਪਰਾਂ ਦੇ ਵਿੱਚ ਦੱਸਦੇ ਹੋ ਕਿ ਅਸੀਂ ਪੰਜਾਬ ਚ ਕਰੀ ਜਾਂਦੇ ਹਾਂ, ਤੁਸੀਂ ਹਿਮਾਚਲ ਪ੍ਰਦੇਸ਼ ਦੇ ਨਿਊਜ਼ ਪੇਪਰ ਵਿੱਚ ਦੱਸੀ ਜਾਂਦੇ ਹੋ, ਤੁਸੀਂ ਹਰਿਆਣਾ ਰਾਜਸਥਾਨ ਦੇ ਨਿਊਜ਼ ਪੇਪਰ ਵਿੱਚ ਦੱਸੀ ਜਾਂਦੇ ਹੋ, ਇਹ ਦੂਰੀ ਨੀਤੀ ਹੈ। ਇਸ ਤਰੀਕੇ ਦੀ ਨੀਤੀ ਦੇ ਨਾਲ ਮੈਂ ਸਹਿਮਤ ਨਹੀਂ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ। ਤੁਸੀਂ ਜੋ ਪੈਸਾ ਬਚਾਉਣਾ ਚਾਹੁੰਦੇ ਹੋ ਤੇ ਤੁਸੀਂ ਮਸ਼ਹੂਰੀ ਦੇ ਵਿੱਚ ਪੈਸਾ ਲਾਉਣਾ ਚਾਹੁੰਦੇ ਹੋ, ਇਹ ਗੱਲ ਸਮਝੋ ਬਾਹਰ ਹੋ ਗਈ ਹੈ, ਇੱਕ ਗੱਲ। ਦੂਸਰੀ ਗੱਲ ਇਹ ਹੈ ਕਿ ਸਿਕਿਉਰਿਟੀ ਘਟਾਉਣੀ ਵਧਾਉਣੀ ਵੱਖਰੀ ਗੱਲ ਹੈ, ਪਰ ਉਹਦੇ ਉੱਤੇ ਆਊਟਪੁੱਟ ਤਾਂ ਦੇਖੋ ਨਾ, ਤੁਹਾਡੇ ਕੋਲੇ ਜੋ ਚੀਜ਼ ਆ ਰਹੀ ਹੈ ਉਹਦੇ ਆਧਾਰ ਦੇ ਉੱਤੇ ਕਰੋ। ਮੈਂ ਅੱਗੇ ਜਾ ਕੇ ਖੈਰ ਗੱਲ ਕਰਨੀ ਹੈ, ਇਸ ਦੇ ਉੱਤੇ ਡਿਟੇਲ 'ਚ ਗੱਲ ਕਰੂੰਗਾ। ਮਨਕੀਰ ਤੌਲਕ ਪੰਜਾਬੀ ਦੇ ਸਿੰਗਰ ਨੇ, ਉਹਨਾਂ ਨੂੰ ਵੀ ਖਤਰਾ ਹੈ, ਉਹਨਾਂ ਦੀ ਖਬਰ ਵੀ ਮੈਂ ਸਾਂਝ ਪਾਊਂਗਾ ਕਿੱਥੋਂ ਉਹਨੂੰ ਕਿਵੇਂ ਕਿਵੇਂ ਧਮਕੀਆਂ ਨੇ, ਪਰ ਉਹਨਾਂ ਦੀ ਸਿਕਿਉਰਿਟੀ ਵਿੱਚੋਂ ਘੱਲੂ ਘਾਰੇ ਦੇ ਸੰਬੰਧ ਵਿੱਚ ਕੁਝ ਵੀ ਵਾਪਸ ਨਹੀਂ ਲਿਆ ਗਿਆ, ਉਹਨਾਂ ਕੋਲ ਪੂਰੀ ਦੀ ਪੂਰੀ ਸਿਕਿਉਰਿਟੀ। ਮੈਂ ਫਿਰ ਕਹਿੰਦਾ ਕਿ ਬਹੁਤ ਥਾਵਾਂ ਉੱਤੇ ਸਿੱਧੂ ਮੂਸੇਵਾਲੇ ਤੋਂ ਸਿਕਿਉਰਿਟੀ ਵਾਪਸ ਤਾਂ ਨਹੀਂ ਲਈ ਗਈ ਕਿ ਉਹ ਇੱਕ ਪੰਜਾਬੀ ਦਾ ਸਿੰਗਰ ਹੈ, ਇੱਥੇ ਮਾਨਸਿਕਤਾ ਹੋਰ ਕੰਮ ਕੀਤੀ ਹੈ ਮਾਨ ਸਾਹਿਬ ਦੀ
ਜੀ,
ਕਿਉਂਕਿ ਉਹ ਮਾਨਸਾ ਤੋਂ ਕਾਂਗਰਸ ਦਾ ਕੈਂਡੀਡੇਟ ਵੀ ਸੀ। ਤੁਸੀਂ ਵਿਰੋਧ ਦੇ ਵਿੱਚ ਕਿਸੇ ਤੋਂ ਸਿਕਿਉਰਿਟੀ ਵਾਪਸ ਲੈਂਦੇ ਹੋ ਤੇ ਅਗਲੇ ਦਿਨ ਐਡਾ ਵੱਡਾ ਜਿਹੜਾ ਥ੍ਰੈਟ ਹੈ ਉਹਨਾਂ ਦੇ ਸਾਹਮਣੇ ਆ ਕੇ ਖੜਾ ਹੋ ਜਾਂਦਾ, ਇਹ ਗਲਤ ਹੈ। ਇਹਦੇ ਉੱਤੇ ਤੁਹਾਨੂੰ ਸੋਚਣਾ ਪਊਗਾ, ਤੁਹਾਡੇ ਪਲੈਨਰ ਸੋਚਣ। ਰਾਘਵ ਚੱਡਾ ਜੀ ਰਾਜ ਸਭਾ ਦਾ ਮੈਂਬਰ ਆ, ਤੁਸੀਂ 45 ਜਣਿਆਂ ਦਾ ਟੋਲਾ ਉਹਦੇ ਨਾਲ ਤੋਰਦੇ ਹੋ। ਮੈਂ ਅੱਜ ਤੀਕਰ ਨਹੀਂ ਵੇਖਿਆ ਕਿ ਦਿੱਲੀ ਦੇ ਕਿਸੇ ਮੁੱਖ ਮੰਤਰੀ ਨੂੰ ਪੰਜਾਬ ਚੋਂ ਸਿਕਿਉਰਿਟੀ ਪ੍ਰੋਵਾਈਡ ਕਰਾਈ ਜਾਵੇ
ਜੀ
ਪੰਜਾਬ ਦੇ। ਜੀ
ਜਿਹਦੇ ਸਾਡਾ 7 ਸੈਵਨ ਦੇ ਪ੍ਰੋਗਰਾਮ ਸਮਾਪਤੀ ਵੱਲ ਚੱਲ ਰਿਹਾ, ਸਿਰਫ ਇੱਕ ਮਿੰਟ ਬਾਕੀ ਹੈਗਾ ਤੇ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ। ਜੇ ਸਾਡੇ ਦਰਸ਼ਕ ਸਰੋਤੇ ਸੁਣਦੇ ਹਨ, ਬਹੁਤ ਸਾਰੇ ਲੋਕੀ ਸਵਾਲ ਕਰਦੇ ਆ, ਚਲੋ ਸਿੱਧੂ ਮੂਸੇਵਾਲਾ ਗਾਇਕ ਸੀਗਾ, ਫੇਮ ਕਮਾਇਆ, ਨਾਮ ਕਮਾਇਆ, ਪਰ ਹੁਣ ਲੋਕਾਂ ਵਾਸਤੇ ਕੀ ਕੀਤਾ, ਲੋਕਾਂ ਵਾਸਤੇ ਕੀ ਕੀਤਾ? ਉਹ ਤਾਂ ਸਨੀ ਲਿਓਨ ਨੇ ਵੀ ਨਾਮ ਕਮਾਇਆ ਹੋਇਆ ਆ, ਉਹ ਵੀ ਬੜੀ ਫੇਮਸ ਕੀਤੀ ਪਈ ਆਪਾਂ ਕਿ ਆਪਾਂ ਉਹਦੀ ਫਿਲਮਾਂ ਦੇਖੀਆਂ ਛੱਡ ਦਿੱਤੀਆਂ। ਸੋ ਚੰਗਾ ਬੰਦਾ ਕੌਣ ਆ, ਕੀ ਕੰਮ ਕੀਤਾ? ਇੰਡਸਟਰੀ ਵਿੱਚੋਂ ਆਰਟਿਸਟ ਗਿਆ, ਉਹਦੀ ਮੌਤ ਹੋ ਗਈ, ਮਾਰਿਆ ਗਿਆ, ਨਹੀਂ ਮਾਰਨਾ ਚਾਹੀਦਾ ਸੀਗਾ। ਸੋ ਸਾਨੂੰ ਬੰਦੇ ਦੇ ਪਛਾਣਨਾ ਪੈਣਾ ਕੌਣ ਕੀ ਆ, ਕੀ ਕਰਦਾ, ਕਿੱਥੇ ਹੈਗਾ, ਉਨੀ ਕੁ ਤੁਹਾਨੂੰ ਫੇਮ ਅਤੇ ਗੇਮ ਦੇਣੀ ਪੈਣੀ ਆ। ਸਾਡੀ ਸੰਸਥਾ ਵਾਸਤੇ, ਸਾਡੀ ਕਮਿਊਨਿਟੀ ਵਾਸਤੇ ਹੁਣ ਕੀ ਕੀਤਾ, ਇੱਥੇ ਬਹੁਤ ਸਾਰੇ ਆਰਟਿਸਟ ਹਨ, ਜਦੋਂ ਕਿਤੇ ਮਾੜੇ ਜਿਹਾ ਹਿੱਟ ਹੁੰਦੇ ਰਾਈਟ ਵੀ ਆਪਣੀ ਸੰਸਥਾ ਖੋਲ੍ਹ ਦਿੰਦੇ ਵੀ ਆਹ ਜਿਹੜਾ ਪੈਸਾ ਹੈਗਾ ਇਹ ਇਹਨਾਂ ਨੂੰ ਜਾਊਗਾ, ਇਹਨਾਂ ਨੂੰ ਜਾਊਗਾ, ਮੈਂ ਉਹਨਾਂ ਦੀ ਮਾਦਰ ਕਰੂੰਗਾ। ਆਉਣ ਵਾਲੇ ਦਿਨ ਵਿੱਚ ਇਹ ਵੀ ਆਪਾਂ ਗੱਲਬਾਤ ਕਰਾਂਗੇ, ਸਾਡੇ ਕਿਹੜੇ ਆਰਟਿਸਟ ਕਿਹੜੀ ਸੰਸਥਾ ਬਣਾਈ ਬੈਠੇ, ਕਿੰਨਾ ਕੁ ਪੈਸਾ ਡੋਨੇਟ ਕਰਦੇ ਆ ਇਸ ਆਪਣੀ ਕਮਿਊਨਿਟੀ ਨੂੰ, ਆਪਣੇ ਪਿੰਡ ਨੂੰ ਜਾਂ ਹੋਰ ਕੰਮਾਂ ਵਾਸਤੇ ਡੋਨੇਟ ਕਰਦੇ ਆ।
The views expressed on the preceding program may not necessarily be those of the owner or management of WTOR radio station.
Har kisi team for entertainment and Cross 99 logistics present Arijit Singh live in concert Saturday June 11th at the First Ontario Centre Hamilton. In association with Trust Expert, Autobahn, Roadlink, RPD24, Magnus Furniture and G Media Group. For tickets, visit Ticketmaster.ca or call 905-793-1234. Team 4 Entertainment presents Arijit Singh live in concert.
शाह एंटरटेनमेंट के नासिर शाह लेकर आ रहे हैं पूरी दुनिया का मकबूल तरीन शो खबरहार आपके अपने शहर ब्रैम्पटन में जून 26 शाम 5 बजे एट कैनेडियन कन्वेंशन सेंटर ब्रैम्पटन में। खबरहार आफ्ताब इकबाल अपनी पूरी टीम के साथ आपके शहर ब्रैम्पटन में। टिकट्स और स्पॉन्सरशिप के लिए कॉल कीजिए 416-526-6800 416-526-6800।
ट्रकिंग इंडस्ट्री में करियर बनाने का शानदार मौका मेज कंसल्टेंसी ऑफर करते हैं। ट्रक डिस्पैचर एंड फ्रेट ब्रोकर स्पेशलिस्ट ट्रेनिंग कोर्सेज, इस ट्रेनिंग कोर्स के जरिए आप बन सकते हैं ट्रक डिस्पैचर, फ्रेट ब्रोकर या शुरू करें अपनी ट्रकिंग कंपनी। अगर आप ट्रकिंग एंटरप्रेन्योर बनना चाहते हैं तो हम आपको कंपनी को सेटल करना, परमिट्स और तमाम दूसरी चीजों का बंदोबस्त करने में मदद करते हैं। आज ही कॉन्टैक्ट करें मेज कंसल्टेंसी 9058262919 9058262919।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ 5 ਜੂਨ ਦਿਨ ਐਤਵਾਰ ਨੂੰ ਹੋਣ ਜਾ ਰਹੇ ਹਨ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬ੍ਰੈਮਪਟਨ ਵਿਖੇ ਸਹਿਜ ਪਾਠ ਦੇ ਭੋਗ 9 ਵਜੇ ਉਪਰੰਤ 12 ਵਜੇ ਤੱਕ ਬਾਹਰ ਦੀਵਾਨ ਸਜਣਗੇ। 12 ਵਜੇ ਨਗਰ ਕੀਰਤਨ ਦੀ ਰਵਾਨਗੀ ਅਤੇ ਸ਼ਾਮੀ 5 ਵਜੇ ਸਮਾਪਤੀ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਹੋਵੇਗੀ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਓ ਰਲ ਮਿਲ ਕੇ ਸ਼ਹੀਦਾਂ ਨੂੰ ਪ੍ਰਣਾਮ ਕਰੀਏ। ਰਸਤੇ ਵਿੱਚ ਜਾਂ ਗੁਰਦੁਆਰਾ ਸਾਹਿਬ ਵਿਖੇ ਸਟਾਲ ਲਗਵਾਉਣ ਜਾਂ ਹੋਰ ਜਾਣਕਾਰੀ ਲਈ 416-995-5555 ਜਾਂ 647-200-4006। ਧੰਨਵਾਦ।
ਓ ਮਾਇਆ ਮਹਿੰਦੀ ਰੋਕਾ ਜਾਂ ਵਿਆਹ ਦਾ ਹੋਵੇ ਮੌਕਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।